सतनाम करता पुरुष निरपौ निर्वैर अकाल मूरत अजुनी शैपं गुरुप्रसाद जप आदि सच जोगाद सच खैति सच नानक खुशी ती सच हम सर दीन दयाल ना तुम सर अब पतियार क्या कीजै बचनी तोर मोर मन मान जन को पूरन दीजै खौं बल बल जाऊं रामैया कारने कारण कवन अमोल खौं बल बल जाऊं रामैया कारने कारण कवन अगोल बहुत जन्म बिछड़े थे माधो एह जन्म तुम्हारे लेखे कह रविदास आस लग जीव चिर भयो दर्शन देखे सतनाम तन वाहे गुरु साहिब जीओ सुनै सरा गुणा की गाह सुनै शेख पीर पात शाह सुनै सरा गुणा की गाह सुनै शेख पीर पात शाह सुनै अंधे पावै राह सुनै हाथ होवै असगाह नानक भगता सदा विवास सुनै दुख पाप का नाश नानक भगता सदा विवास सुनै दुख पाप का नाश वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी के पावन पवित्र हजूरी अंदर उपस्थित होए बैठे गुरु सवारे सतसंगी जनों सतगुरु गुरु नानक साहिब महाराज जी के पावन पवित्र बचन हजूर ने जो नाम एकाग्रता नल सुनदा महात्म अंदर दी सुरत नूं टिका के जदो नाम कोई सुनदा है ते उस सुनने वाले दे जीवन अंदर उस प्रभु दी की बख्शिश की बरकत वरतदी ते आपां ਪਿਛਲੀਆਂ ਤਿੰਨ ਪੌੜੀਆਂ ਵਿੱਚ ਵਿਚਾਰ ਚੁੱਕੇ ਹਾਂ। ਆਓ ਅੱਜ ਸੁਣਿਆ ਦੀ ਇਹ ਚੌਥੀ ਪੌੜੀ, ਸਤਿਗੁਰੂ ਇਸ ਵਿੱਚ ਕੀ ਕਿਰਪਾ ਕਰਕੇ ਸਾਨੂੰ ਉਪਦੇਸ਼ ਕਰਦੇ ਨੇ, ਹਜ਼ੂਰ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਆਰੰਭ ਕਰੀਏ। ਆਪ ਸਮੂਹ ਮਾਈ ਭਾਈ ਮਨੋ ਬਿਰਤੀਆਂ ਇਕਾਗਰ ਕਰੋ, ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਹੀ ਰਹਿਮਤ ਕਰਕੇ ਵਿੱਚ ਵਰਤਨ, ਹਜ਼ੂਰ ਕਿਰਪਾ ਕਰੇ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਜਦੋਂ ਕੋਈ ਪਰਮੇਸ਼ਵਰ ਦੇ ਨਾਮ ਨੂੰ ਇਕਾਗਰਤਾ ਨਾਲ ਸੁਣਦਾ ਹੈ ਤੇ ਹਜ਼ੂਰ ਕਹਿੰਦੇ ਨੇ ਉਹ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਹੈ, ਉਹ ਗੁਣਾਂ ਦਾ ਸਰੋਵਰ ਬਣ ਜਾਂਦਾ ਹੈ ਤੇ ਜਿਤਨੇ ਵੀ ਉਸ ਪਰਮਾਤਮਾ ਦੇ ਬਖਸ਼ੇ ਕੋਈ ਗੁਣ ਨੇ ਉਸ ਨੂੰ ਉਹਨਾਂ ਗੁਣਾਂ ਦੀ ਸੂਝ ਆ ਜਾਂਦੀ। ਮਹਾਰਾਜ ਕਹਿੰਦੇ ਨੇ ਜਦੋਂ ਫਿਰ ਕਿਸੇ ਨੂੰ ਗੁਣਾਂ ਦੀ ਸੂਝ ਆ ਜਾਏ, ਪਰਮੇਸ਼ਵਰ ਉਹਨੂੰ ਗੁਣ ਬਖਸ਼ ਦੇਵੇ, ਮਹਾਰਾਜ ਕਹਿੰਦੇ ਨੇ ਫਿਰ ਉਹ ਮਹਾਨ ਵਿਦਵਾਨ, ਉਹ ਪੀਰਾਂ ਤੇ ਪਾਤਸ਼ਾਹਾਂ ਤੋਂ ਉੱਚਾ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਜਦੋਂ ਕੋਈ ਨਾਮ ਸੁਣਦਾ ਹੈ ਤੇ ਜਿਸ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ ਤੇ ਸੁਣ ਕਰਕੇ ਉਹ ਅੰਨਾ ਮਨੁੱਖ ਵੀ ਮੰਜ਼ਿਲ ਤੇ ਪਹੁੰਚ ਜਾਂਦਾ। ਮਹਾਰਾਜ ਕਹਿੰਦੇ ਨੇ ਜਦੋਂ ਕੋਈ ਨਾਮ ਸੁਣਦਾ, ਇਹ ਸੰਸਾਰ ਇੱਕ ਡੂੰਘਾ ਸਮੁੰਦਰ ਹੈ ਤੇ ਇਸ ਸਮੁੰਦਰ ਦੀ ਡੂੰਘਾਈ ਦਾ ਵੀ ਪਤਾ ਉਸ ਨਾਮ ਸੁਣਨ ਵਾਲੇ ਨੂੰ ਲੱਗ ਜਾਂਦਾ। ਸਤਿਗੁਰੂ ਨੇ ਅੱਜ ਚਾਰ ਬਚਨ ਕੀਤੇ ਨੇ। ਜਦੋਂ ਨਾਮ ਇਕਾਗਰਤਾ ਨਾਲ ਸੁਣਿਆ ਜਾਏ, ਪਹਿਲਾ ਬਚਨ ਇਹ ਸੁਣਿਆ ਸਰਾਂ ਗੁਣਾ ਕੇ ਗਾਹ, ਗਾਹ ਦਾ ਅਰਥ ਹੁੰਦਾ ਪਹਿਚਾਣ ਲੈਣਾ, ਸੂਝ ਆ ਜਾਣੀ। ਸਰਾਂ ਗੁਣਾ ਕੇ ਗਾਹ ਇਹਦਾ ਅਰਥ ਹੈ ਨਾਮ ਸੁਣਨ ਵਾਲਾ ਜਿਹੜਾ ਉਹ ਮਾਨੋ ਇੱਕ ਗੁਣਾ ਦਾ ਸਰੋਵਰ ਬਣ ਗਿਆ। ਉਹ ਗੁਣ ਜਿਨ੍ਹਾਂ ਨੂੰ ਦਿਨ ਰਾਤ ਤਪੀਸਰ ਭਗਤ ਜਨ ਲੋਚਦੇ ਪਏ ਨੇ, ਜਦੋਂ ਨਾਮ ਸੁਣੇ ਉਹ ਗੁਣ ਇਹਦੇ ਅੰਦਰ ਪ੍ਰਵੇਸ਼ ਕਰ ਗਏ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤੇ ਨੇ ਨਾ ਕਿ ਹੇ ਪਰਮੇਸ਼ਵਰ, ਇਹ ਸਾਰੇ ਗੁਣ ਤੇਰੇ ਘਰ ਦੇ ਅੰਦਰ ਨੇ, ਜਿਹਨੂੰ ਤੂੰ ਇਹ ਗੁਣ ਬਖਸ਼ੇ ਮਿਲਦੇ ਉਸੇ ਨੂੰ ਨੇ। ਹਜ਼ੂਰ ਦੇ ਬਚਨ ਪੜ੍ਹਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ, ਸਾਰੇ ਗੁਣ ਤੇਰੇ ਨੇ, ਮੇਰੇ ਪੱਲੇ ਤਾਂ ਕੋਈ ਗੁਣ ਨਹੀਂ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੁਸੀਂ ਕਹਿ ਰਹੇ ਹੋ ਕਿ ਗੁਣਾਂ ਤੋਂ ਬਿਨਾਂ ਭਗਤੀ ਨਹੀਂ, ਪਰ ਗੁਣ ਤਾਂ ਸਾਰੇ ਤੇਰੇ ਨੇ। ਹੇ ਪ੍ਰਭੂ, ਜੇ ਤੂੰ ਆਪ ਹੀ ਗੁਣ ਬਖਸ਼ੇ ਤਾਂ ਭਗਤੀ ਹੋ ਸਕਦੀ। ਉਹ ਗੁਣ ਕਿਹੜੇ ਨੇ? ਸਤਿਗੁਰੂ ਨੇ ਬਾਣੀ ਵਿੱਚ ਉਹਨਾਂ ਗੁਣਾਂ ਦਾ ਜ਼ਿਕਰ ਵੀ ਕੀਤਾ ਤੇ ਉਹਨਾਂ ਗੁਣਾਂ ਦਾ ਜ਼ਿਕਰ ਇਹ ਸੁਣਿਆ ਦੀਆਂ ਪੌੜੀਆਂ ਵਿੱਚ ਵੀ ਕਰ ਦਿੱਤਾ। ਆਪਾਂ ਕੱਲ ਵਿਚਾਰਿਆ ਸੀ ਨਾਮ ਸੁਣਨ ਨਾਲ ਆਚਰਨ ਉੱਚਾ ਹੁੰਦਾ, ਇੱਕ ਬੜਾ ਵੱਡਾ ਗੁਣ ਹੈ। ਜੇ ਭਗਤੀ ਵਿੱਚ ਲੱਗਣਾ ਇਹ ਗੁਣ ਜ਼ਰੂਰੀ ਹੈ। ਸਾਹਿਬ ਕਹਿੰਦੇ ਨੇ ਨਾਮ ਸੁਣਦੇ ਨਾਲ ਹਿਰਦੇ ਵਿੱਚ ਸੰਤੋਖ ਆਉਂਦਾ, ਇਹ ਇੱਕ ਗੁਣ ਹੈ। ਸਾਹਿਬ ਨੇ ਇੱਕ ਹੀ ਗੁਣ ਦਾ ਜ਼ਿਕਰ ਕੀਤਾ, ਨਾਮ ਸੁਣਨ ਨਾਲ ਅੰਦਰ ਦਾ ਗਿਆਨ ਹੁੰਦਾ, ਇਹ ਇੱਕ ਗੁਣ ਹੈ। ਨਾਮ ਸੁਣਦੇ ਨਾਲ ਮਨੁੱਖ ਦਾ ਅੰਦਰ ਪਵਿੱਤਰ ਹੋ ਜਾਂਦਾ ਹੈ, ਕਪਟ ਛਲ ਫਰੇਬ ਧੋਖਾ ਅੰਦਰੋਂ ਨਿਕਲ ਜਾਂਦਾ, ਇੱਕ ਗੁਣ ਹੈ। ਨਾਮ ਸੁਣਦੇ ਨਾਲ ਇਹਦੇ ਅੰਦਰ ਨਿਮਰਤਾ ਆਉਂਦੀ, ਇੱਕ ਬੜਾ ਵੱਡਾ ਗੁਣ ਹੈ। ਨਾਮ ਸੁਣਦੇ ਨਾਲ ਇਹਦੇ ਅੰਦਰ ਦਇਆ ਆਉਂਦੀ ਏ, ਇਸ ਦੇ ਅੰਦਰ ਖਿਮਾ ਦੀ ਭਾਵਨਾ ਆਉਂਦੀ ਏ। ਇਹਨਾਂ ਸਾਰਿਆਂ ਗੁਣਾਂ ਨੂੰ ਸਾਹਿਬ ਨੇ ਬਾਣੀ ਵਿੱਚ ਬਿਆਨ ਕੀਤਾ। ਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਬਚਨ ਜਦੋਂ ਅਸੀਂ ਪੜ੍ਹਨੇ ਆ ਨਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ ਨਾਮ ਬਗੀਚ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਇੱਥੇ ਨਾਮ ਬੀਜ ਦਾ ਜ਼ਿਕਰ ਕਰਕੇ ਸਤਿਗੁਰੂ ਨੇ ਬਾਕੀ ਸਾਰੇ ਗੁਣਾਂ ਦਾ ਜ਼ਿਕਰ ਕੀਤਾ ਕਿ ਤੇਰੇ ਵਿੱਚ ਇਹ ਗੁਣ ਹੋਣੇ ਚਾਹੀਦੇ ਨੇ। ਹਜ਼ੂਰ ਅੱਜ ਕਹਿ ਰਹੇ ਨੇ ਜਦੋਂ ਕੋਈ ਨਾਮ ਇਕਾਗਰਤਾ ਨਾਲ ਸੁਣਦਾ ਉਹ ਗੁਣਾਂ ਦਾ ਭੰਡਾਰ ਬਣ ਜਾਂਦਾ, ਉਹ ਗੁਣਾਂ ਦਾ ਸਰੋਵਰ ਹੋ ਜਾਂਦਾ, ਉਹਨੂੰ ਸਾਰੇ ਗੁਣਾਂ ਦੀ ਸੂਝ ਆ ਜਾਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਣਾਂ ਤੇ ਅਵਗੁਣਾਂ ਦਾ ਜ਼ਿਕਰ ਕੀਤਾ। ਹਜ਼ੂਰ ਦਾ ਸੋਰਤ ਰਾਗ ਵਿੱਚ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਕਿ ਜਿਹੜੇ ਔਗਣ ਨੇ ਇਹ ਇੱਕ ਜ਼ੰਜੀਰ ਦੀ ਤਰ੍ਹਾਂ ਨੇ, ਤੇ ਗੁਣ ਜਿਹੜੇ ਨੇ ਇਹ ਇਸ ਤਰ੍ਹਾਂ ਇੱਕ ਭਰਾ ਤੇ ਵੀਰ ਦੀ ਤਰ੍ਹਾਂ ਨੇ ਜਿਹੜੇ ਔਗਣਾਂ ਨੂੰ ਕੱਟ ਦਿੰਦੇ ਨੇ। ਸਾਹਿਬ ਕਹਿੰਦੇ ਨੇ ਨਾਨਕ ਔਗਣ ਜਿੱਤੜੇ ਤੇਤੇ ਗਲੀ ਜ਼ੰਜੀਰ। ਇਹ ਔਗਣ ਤਾਂ ਇਸ ਤਰ੍ਹਾਂ ਪੈਂਦੇ ਨੇ, ਔਗਣ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਬਖੀਲੀ ਦਵੈਸ਼, ਔਗਣਾਂ ਦੀ ਸਾਂਝ ਇੰਨੀ ਕੁ ਸਾਹਿਬ ਪੈਂਦੇ ਨੇ। ਇਹ ਮਨੁੱਖ ਨੂੰ ਇਸ ਤਰ੍ਹਾਂ ਘੇਰਦੇ ਨੇ ਜਿਵੇਂ ਕਿਸੇ ਨੇ ਗਲੇ ਵਿੱਚ ਜੰਜੀਰ ਪਾ ਦਿੱਤੀ ਹੋਵੇ। ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਕਿੰਨੀ ਜੇ ਭਲੇ ਕਿਤੇ ਗੁਣ ਹੋਵੇ ਤੇ ਪਿਆਰਿਆ ਤਾਂ ਇਹ ਔਗਣ ਕੱਟੇ ਜਾਂਦੇ ਨੇ, ਨਹੀਂ ਤੇ ਇਹ ਨਿਕਲਦੇ ਨੇ। ਸਤਿਗੁਰੂ ਨੇ ਔਗਣਾਂ ਦਾ ਜ਼ਿਕਰ ਕਰਦੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਪਿਆਰਿਆ ਇੱਕ ਗੱਲ ਧਿਆਨ ਵਿੱਚ ਰੱਖ ਲਈ, ਜੇ ਤੇਰੇ ਪੱਲੇ ਔਗਣ ਨੇ ਤੇ ਅੰਦਰ ਨਾਮ ਨੇ ਨਹੀਂ ਟਿਕਣਾ। ਸਤਿਗੁਰੂ ਦਾ ਸੋਰਤ ਰਾਗ ਵਿੱਚ ਇੱਕ ਦੂਸਰਾ ਬਚਨ ਆਉਂਦਾ, ਜਿਸ ਜਲਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਨਾਮ ਅੰਮ੍ਰਿਤ ਸਤਿਗੁਰੂ ਨੇ ਤੈਨੂੰ ਦੇਣਾ, ਤੇ ਦਾਤਾ ਹਰ ਇੱਕ ਦੇ ਹਿਰਦੇ ਵਿੱਚ ਕੀ ਉਹ ਨਾਮ ਟਿਕ ਸਕਦਾ? ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਚੇਤੇ ਰੱਖ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਉ। ਤੇ ਇਸੇ ਸ਼ਬਦ ਵਿੱਚ ਇੱਕ ਬਚਨ ਆਉਂਦਾ, ਅਵਗੁਣ ਛਾੜ ਗੁਣਾਂ ਕੋ ਧਾਵੋ। ਜੇ ਤੂੰ ਕੁਝ ਲੈਣਾ ਚਾਹੁੰਦਾ ਅਵਗੁਣਾਂ ਨੂੰ ਤਿਆਗ ਦੇ, ਗੁਣ ਇਕੱਠੇ ਕਰਨ ਲੱਗ ਪਓ। ਅਵਗੁਣ ਛਾੜ ਗੁਣਾਂ ਕੋ ਧਾਵੋ, ਕਰ ਅਵਗੁਣ ਪਛਤਾਈ ਜੀਉ। ਕਿਉਂਕਿ ਔਗਣ ਜਿਹੜੇ ਨੇ ਗਲੇ ਵਿੱਚ ਜੰਜੀਰ ਪਾਉਂਦੇ ਨੇ, ਤੇ ਸਤਿਗੁਰੂ ਨੇ ਸਿੱਖ ਨੂੰ ਗੁਣਾਂ ਦਾ ਗ੍ਰਾਹਕ ਬਣਾਇਆ ਔਗਣਾਂ ਦਾ ਨਹੀਂ। ਗੁਰਦੇਵ ਦੀ ਪਾਵਨ ਪਵਿੱਤਰ ਬਾਣੀ ਪੜ੍ਹਨੇ ਆ, ਤੇ ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਵੀ ਅਰਜ਼ ਕਰਾਂਗਾ ਜਿੱਥੇ ਸਤਿਗੁਰੂ ਨੇ ਔਗਣਾਂ ਵਿੱਚੋਂ ਵੀ ਗੁਣ ਲੈ ਲਏ। ਖੈਣ ਉਹ ਔਗਣ, ਪਰ ਸਾਹਿਬ ਉਹਦੇ ਵਿੱਚੋਂ ਗੁਣ ਲੈ ਕੇ ਉਹਨੂੰ ਗੁਣ ਦੇ ਰੂਪ ਵਿੱਚ ਪੇਸ਼ ਕਰਦੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਿਖਾਰੀ ਭਾਈ ਗੁਰਦਾਸ ਨੇ ਬੜਾ ਪਿਆਰਾ ਬਚਨ ਕਿਹਾ ਸੀ। ਕਹਿੰਦੇ ਨੇ ਸਿੱਖਾ ਤੈਨੂੰ ਗੁਰੂ ਨੇ ਇੱਕ ਮਤ ਸਿਖਾਈ, ਤੂੰ ਕਿਤੇ ਵੀ ਜਾਏ ਤਾਂ ਕੋਸ਼ਿਸ਼ ਕਰੀ ਤੂੰ ਗੁਣਾਂ ਦੀ ਸਾਂਝ ਕਰ ਸਕੇ। ਪਰ ਅੱਜ ਬਿਲਕੁਲ ਐਨ ਉਲਟ ਹੋਇਆ ਪਿਆ, ਆਪਾਂ ਜਿੱਤੇ ਵੀ ਜਾਂਦੇ ਹਾਂ ਸਾਡੀ ਬਿਰਤੀ ਛੱਜ ਵਾਲੀ ਨਹੀਂ, ਸਾਡੀ ਬਿਰਤੀ ਇੱਕ ਛਾਨਣੀ ਵਾਲੀ ਬਣ ਚੁੱਕੀ ਹੈ। ਚੇਤੇ ਰੱਖਣਾ, ਭਾਈ ਸਾਹਿਬ ਨੇ ਇਹਦਾ ਵੀ ਜ਼ਿਕਰ ਕੀਤਾ, ਕਹਿੰਦੇ ਨੇ ਛਾਨਣੀ ਵੀ ਜਦੋਂ ਕੋਈ ਚੀਜ਼ ਛਾਨਣੇ ਆ, ਆਪਾਂ ਆਟਾ ਛਾਣੀਏ ਜਾਂ ਕੋਈ ਹੋਰ ਵਸਤੂ ਛਾਣੀਏ, ਤੇ ਜਿਹੜੀ ਕੀਮਤੀ ਤੱਤ ਵਾਲੀ ਚੀਜ਼ ਏ ਉਹ ਤਾਂ ਛਾਨਣੀ ਥੱਲੇ ਸੱਟ ਦਿੰਦੀ ਏ। ਜਿਹੜੇ ਰੋੜ ਨੇ ਜਾਂ ਛਾਂ ਨੇ ਜਾਂ ਦਾਣੇ ਕਿਤੇ ਅੱਧੇ ਪਾਤੇ ਨੇ ਉਹ ਛਾਨਣੀ ਆਪਣੇ ਕੋਲ ਰੱਖ ਲੈਂਦੀ ਏ। ਦੋ ਤਰ੍ਹਾਂ ਦੇ ਇਨਸਾਨ ਰੱਬ ਨੇ ਪੈਦਾ ਕੀਤੇ ਨੇ, ਇੱਕ ਛਾਨਣੀ ਦੀ ਬਿਰਤੀ ਵਾਲੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਿਤੇ ਵੀ ਚਲੇ ਜਾਣ ਇਹ ਦੇਖਣਾ ਕਿ ਇੱਥੇ ਔਗਣ ਘਾਟ ਨੁਕਸ ਕਿੱਥੇ ਨਜ਼ਰ ਆਉਂਦਾ, ਤੇ ਇੱਕ ਐਸੇ ਨੇ ਜਿਨ੍ਹਾਂ ਦੀ ਬਿਰਤੀ ਛੱਜ ਦੀ ਤਰ੍ਹਾਂ। ਮੈਂ ਪੇਂਡੂ ਜੀ ਬੋਲੀ ਦੇ ਸ਼ਬਦ ਲਏ ਨੇ, ਮੇਰਾ ਖਿਆਲ ਹੈ ਸਭ ਨੂੰ ਪਤਾ ਛਾਨਣੀ ਤੇ ਛੱਜ ਦਾ। ਆਪਾਂ ਵਰਤਨੇ ਆ ਪਿੰਡਾਂ ਵਿੱਚ ਛੱਜ, ਜਦੋਂ ਕਿਤੇ ਦਾਣੇ ਲਾਣੇ ਉਦੋਂ ਜੋ ਘਰਾਂ ਵਿੱਚ ਛੱਜ ਮਾਈਆਂ ਬੀਬੀਆਂ ਵਰਦੀਆਂ ਸਨ। ਛੱਜ ਦਾ ਸੁਭਾਅ ਏ ਉਹ ਰੋੜ ਤੇ ਮਿੱਟੀ ਆਪਣੇ ਵਿੱਚੋਂ ਕੱਢ ਦਿੰਦਾ, ਕੇਵਲ ਦਾਣਿਆਂ ਨੂੰ ਆਪਣੇ ਕੋਲ ਰੱਖਦਾ, ਤੇ ਛਾਨਣੀ ਦਾ ਸੁਭਾਅ ਏ ਜਿਹੜੇ ਕੀਮਤੀ ਪਦਾਰਥ ਨੇ ਉਹਨਾਂ ਨੂੰ ਸੱਟ ਦਿੰਦੀ ਏ, ਤੇ ਰੋੜ ਤੇ ਬਾਕੀ ਜਿਹੜਾ ਛਾਣ ਏ ਉਹਨੂੰ ਆਪਣੇ ਕੋਲ ਰੱਖ ਲੈਂਦੀ। ਭਾਈ ਗੁਰਦਾਸ ਕਹਿੰਦੇ ਨੇ ਸਿਖਾ ਤੈਨੂੰ ਸਤਿਗੁਰੂ ਨੇ ਗੁਣਾਂ ਦੀ ਸਾਂਝ ਕਰਨ ਲਈ ਪੈਦਾ ਕੀਤਾ, ਜੇ ਤੂੰ ਕਿਤੇ ਬਾਣੀ ਸੁਣ ਤਾਂ ਸਹੀ, ਤੇਰਾ ਗੁਰੂ ਗੁਣਾਂ ਦੀ ਸਾਂਝ ਕਰਨ ਦੀ ਗੱਲ ਕਹਿੰਦਾ। ਹਜ਼ੂਰ ਦੇ ਬਚਨ ਸੀ ਪੜ੍ਹਨੇ, ਜਿਹੜਾ ਸਿੱਖ ਇਹ ਸ਼ਬਦ ਪੜ੍ਹ ਲਏਗਾ ਕਿ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਕੀ ਉਹ ਔਗਣਾਂ ਦੀ ਸਾਂਝ ਕਰੇਗਾ, ਕਹਿਣ ਲੱਗੇ ਫਰੀਦਾ ਜਿੰਨੀ ਕੰਮੀ ਨਾ ਹੀ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈ ਦੇ ਦਰਬਾਰ। ਜਿਹੜਾ ਸਿੱਖ ਇਹ ਸ਼ਬਦ ਪੜ ਲਏਗਾ ਸਤਿਗੁਰੂ ਕੀ ਬਾਣੀ ਵਿੱਚੋਂ ਕਿ ਗੁਣਾ ਕਾ ਹੋਵੇ ਵਾਸੁਲਾ ਤਦ ਵਾਸ ਲਈ ਜੈ। ਮੈਂ ਪ੍ਰਮਾਣ ਸ਼ਾਇਦ ਅੱਗੇ ਵੀ ਇੱਕ ਵਾਰੀ ਅਰਜ਼ ਕੀਤਾ, ਵਾਸ ਦਾ ਅਰਥ ਹੁੰਦਾ ਸੁਗੰਧੀ ਤੇ ਵਾਸੁਲਾ ਦਾ ਅਰਥ ਡੱਬਾ। ਇਹਦਾ ਅਰਥ ਉਹ ਡੱਬਾ ਜਿਹਦੇ ਵਿੱਚ ਸੁਗੰਧੀ ਭਰੀ ਏ। ਕਹਿਣ ਲੱਗੇ ਸਿੱਖਾ, ਜੇ ਕਿਸੇ ਡੱਬੇ ਵਿੱਚ ਸੁਗੰਧੀ ਭਰੀ ਏ, ਤੂੰ ਡੱਬੇ ਦੀ ਲੱਕੜ ਨੂੰ ਵੇਖ ਕੇ ਨੁਕਤਾ ਚੀਨੀ ਨਾ ਕਰੀ ਜਾ। ਤੂੰ ਇਹ ਕਹੀ ਜਾ, ਲਓ ਜੀ ਇਹਨੂੰ ਤਾਂ ਲੱਕੜ ਬੜੀ ਮਾੜੀ ਲੱਗੀ, ਇਸ ਡੱਬੇ ਨੂੰ ਤਾਂ ਕਬਜ਼ੇ ਬੜੇ ਭੈੜੇ ਲੱਗੇ ਨੇ, ਇਸ ਡੱਬੇ ਦੀ ਤਾਂ ਕੁੰਡੀ ਜੰਗਾਲੀ ਗਈ ਏ। ਕਹਿਣ ਲੱਗੇ ਤੇਰਾ ਸੰਬੰਧ ਲੱਕੜ ਦੀ ਡੱਬੇ ਨਾਲ ਨਹੀਂ, ਤੇਰਾ ਸੰਬੰਧ ਇਸ ਲੱਕੜ ਦੇ ਡੱਬੇ ਵਿੱਚ ਪਈ ਹੋਈ ਸੁਗੰਧੀ ਦੇ ਨਾਲ। ਕਹਿਣ ਲੱਗੇ ਉਹ ਕਿੰਨਾ ਅਗਿਆਨੀ ਬੰਦਾ ਹੋਵੇਗਾ ਜਿਹੜਾ ਸੁਗੰਧੀ ਮਹਿਕ ਤਾਂ ਲੈ ਨਾ, ਕੇਵਲ ਡੱਬੇ ਦੀ ਨਿੰਦਿਆ ਕਰਕੇ ਡੱਬੇ ਨੂੰ ਘਰੋਂ ਬਾਹਰ ਸੱਦ ਦੇਵੇ। ਕਹਿਣ ਲੱਗੇ ਗੁਨਾ ਤਾਂ ਹੋਵੇ ਵਾਸੁਲਾ ਕਦ ਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ। ਜੇ ਤੈਨੂੰ ਕਿਸੇ ਸੱਜਣ ਕੋਲ ਗੁਣ ਮਿਲ ਜਾਂਦਾ ਨਾ, ਤੇ ਫਿਰ ਇੱਕ ਕੰਮ ਕਰੀ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ, ਛੋੜ ਅਵਗਣ ਚੱਲੀਏ ਪਹਿਰੇ ਪਟੰਬਰ, ਕਰ ਅਡੰਬਰ ਆਪਣਾ ਪਿੜ ਮਲੀਏ। ਇਹਦਾ ਅਰਥ ਬੜਾ ਪਿਆਰਾ ਹੈ, ਆਪਣਾ ਪਿੜ ਮਲੀਏ ਦਾ ਅਰਥ ਏ, ਤੂੰ ਇਹ ਤਾਂ ਕਹਿੰਦਾ ਮੈਂ ਜੀਵਨ ਦੀ ਬਾਜੀ ਜਿੱਤ ਕੇ ਜਾਣਾ, ਤੇ ਜੇ ਸਾਰੀ ਜ਼ਿੰਦਗੀ ਔਗਣ ਇਕੱਠੇ ਕਰਦਾ ਰਿਹਾ, ਔਗਣਾ ਵਾਲਾ ਬੰਦਾ ਕਦੀ ਜਿੱਤ ਕੇ ਨਹੀਂ ਜਾਂਦਾ। ਜੇ ਆਪਣੇ ਪਿੜ ਨੂੰ ਮਲਣਾ ਹੀ ਜੀਵਨ ਦੀ ਬਾਜੀ ਜਿੱਤਣੀ ਆ, ਤੇ ਗੁਣਾਂ ਦੀ ਸਾਂਝ ਕਰ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ, ਜਿੱਥੇ ਜਾਇਕ ਬਹੀਏ ਭਲਾ ਕਹੀਏ। ਬੜੀ ਵਿਰਲਿਆਂ ਵਿੱਚ ਬਿਰਤੀ ਏ, ਜਿਹੜੇ ਜਿੱਥੇ ਜਾਣ ਕੇਵਲ ਭਲਾ ਕਹਿਣ। ਭਾਈ ਗੁਰਦਾਸ ਨੇ ਤਾਂ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦੇ ਨੇ ਤੁਸੀਂ ਕਦੀ ਮਨੁੱਖ ਜਿੰਨੇ ਔਗਣ ਇਕੱਠੇ ਕਰਨੇ ਨੇ ਉਹਨੂੰ ਪੁੱਛ ਕੇ ਦੇਖੋ, ਕਿਤੇ ਵੀ ਜਾਏਗਾ ਉਹਦੀ ਮੁੱਖ ਵਿੱਚੋਂ ਭਲਾ ਸ਼ਬਦ ਨਹੀਂ ਨਿਕਲਣਾ, ਉਹਨੇ ਕੇਵਲ ਔਗਣ ਇਕੱਤਰ ਕਰਨੇ ਨੇ। ਸਹਿਬ ਭਾਈ ਗੁਰਦਾਸ ਕਹਿੰਦੇ ਨੇ ਮੋਰ ਭਾਵੇਂ ਸੌਣ ਦੀ ਘਟਾ ਨੂੰ ਵੇਖ ਕੇ ਪਹਿਲਾਂ ਪਾਉਂਦਾ, ਮੋਰ ਵਿੱਚ ਇੱਕ ਗੁਣ ਏ, ਉਹ ਪਾਣੀ ਪੀ ਕੇ ਪਾਣੀ ਵੱਲ ਕਦੀ ਪਿੱਠ ਨਹੀਂ ਕਰਦਾ, ਉਹ ਜਿੱਥੋਂ ਕੁਝ ਲੈਂਦਾ ਉਹਦਾ ਸ਼ੁਕਰ ਕਰਦਾ। ਮੋਰ ਵਿੱਚ ਇੱਕ ਗੁਣ ਏ, ਉਹ ਖੰਭ ਆਪਣੀ ਫੈਲਾਰਦਾ, ਲੋਕਾਂ ਨੂੰ ਖੁਸ਼ੀ ਦਿੰਦਾ, ਪਰ ਜਿੰਨੇ ਔਗਣ ਲੈਣੇ ਨੇ ਨਾ ਉਹਨੇ ਮੋਰ ਦੇ ਗੁਣਾਂ ਨੂੰ ਨਹੀਂ ਤੱਕਣਾ। ਇਹਦੇ ਖੰਭ ਸੋਹਣੇ ਨੇ, ਇਹਦੀ ਆਵਾਜ਼ ਚੰਗੀ ਏ, ਉਹਨੇ ਕੇਵਲ ਇਹ ਦੇਖਣਾ ਕਿ ਇਹਦੇ ਪੈਰਾਂ ਵਿੱਚ ਮੈਲ ਕਿੰਨੀ ਕੁ ਜੰਮੀ ਹੋਈ। ਸਹਿਬ ਭਾਈ ਗੁਰਦਾਸ ਕਹਿੰਦੇ ਨੇ ਔਗਣਾਂ ਵਾਲੇ ਨੂੰ ਕਦੀ ਖੰਭ ਨਹੀਂ ਦਿਸਦੇ, ਉਹਨੂੰ ਕਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਉਹਨੂੰ ਪੈਰ ਦਿਸਦੇ ਨੇ ਕਦੀ ਕੋਇਲ ਵੱਲ ਤੱਕ। ਜਿਹੜੇ ਬਿਰਹਾ ਦੇ ਪੁੱਠੇ ਨੇ ਉਹਦੇ ਕਾਲੇ ਰੰਗ ਵਿੱਚੋਂ ਵੀ ਕੁਝ ਸਿੱਖਿਆ ਲੈਂਦੇ ਨੇ, ਤੇ ਜਿਨ੍ਹਾਂ ਨੇ ਉਹ ਜੇ ਕੁਝ ਲੈਣਾ ਉਹ ਕਹਿੰਦੇ ਨੇ ਰੱਬਾ ਕੋਇਲ ਨੂੰ ਇੰਨੀ ਸੁਰੀਲੀ ਤੇ ਮਿੱਠੀ ਆਵਾਜ਼ ਤੂੰ ਦਿੱਤੀ ਏ। ਪਰ ਗੁਰਮੁਖ ਕਹਿੰਦੇ ਨੇ ਜਿਹੜਾ ਔਗਣੀ ਇਕੱਠੇ ਕਰਨ ਵਾਲਾ ਉਹ ਕਹਿੰਦਾ ਛੱਡੋ ਏ, ਇਹਦੀ ਆਵਾਜ਼ ਪਿੱਛੇ ਤੁਰ ਪਏ, ਇਹਦੇ ਰੰਗ ਨੂੰ ਤੱਕੋ, ਇਹਦੇ ਨਾਲੋਂ ਵੱਧ ਤਾਂ ਕਾਲ ਕਿਸੇ ਕੋਲ ਹੈ ਹੀ ਨਹੀਂ। ਕੀ ਕਰਾਂਗੇ ਇਹਦੀ ਆਵਾਜ਼ ਨੂੰ, ਇਹਦਾ ਰੰਗ ਕਾਲਾ, ਤੇ ਕਿਸੇ ਗੁਣਾ ਵਾਲੇ ਨੂੰ ਪੁੱਛ ਕੇ ਦੇਖੋ ਬਾਬੇ ਫਰੀਦ ਨੂੰ, ਤੇ ਉਹ ਵੀ ਬੜੀ ਆਵਾਜ਼ ਵਿੱਚ ਕਹੇਗਾ ਨਹੀਂ ਸੱਜਣਾ ਇਸ ਕੋਇਲ ਕੋਲ ਵੀ ਇੱਕ ਬੜਾ ਵੱਡਾ ਗੋਣੀ। ਤੇ ਜਿੱਦਣ ਗੁਣਾ ਵਾਲਾ ਪੁੱਛਦਾ ਕਹਿੰਦਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਲੋਕ ਕਹਿੰਦੇ ਨੇ ਇਹਦਾ ਰੰਗ ਕਾਲਾ, ਪਰ ਗੁਣਾ ਦੀ ਸਾਂਝ ਵਾਲਾ ਕਹਿੰਦਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਹੋ ਬਿਰਹ ਜਾਲੀ। ਕਹਿੰਦੀ ਰੰਗ ਕਾਲਾ ਨਹੀਂ, ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਕਾਲਾਪਣ ਆ ਗਿਆ। ਤੇ ਫਿਰ ਬਾਬਾ ਫਰੀਦ ਕਹਿੰਦਾ ਸੱਜਣਾ ਵਿਛੋੜੇ ਕਰਕੇ ਬਿਰਹਾ ਕਰਕੇ ਰੰਗ ਕਾਲਾ ਹੀ, ਤੇ ਆਵਾਜ਼ ਦਰਦ ਭਰੀ ਇਸ ਕਰਕੇ ਵੇ ਕਿਉਂਕਿ ਆਪਣੇ ਪ੍ਰੀਤਮ ਨੂੰ ਆਵਾਜ਼ਾਂ ਪਈ ਮਾਰਦੀ ਹੈ, ਉਹ ਦੋਨਾਂ ਵਿੱਚੋਂ ਗੁਣ ਲੈ ਲੈਂਦਾ। ਮੇਰੇ ਸੱਚੇ ਪਿਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਮ ਸੁਣਨ ਵਾਲਾ ਕੇਵਲ ਗੁਣ ਗ੍ਰਹਿਣ ਕਰਦਾ, ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ, ਤੂੰ ਜਾਲੇ ਨੂੰ ਨਾ ਤੱਕੀ ਕੇਵਲ ਅੰਮ੍ਰਿਤ ਨੂੰ ਪੀਵੀ। ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਇੱਕ ਹਜ਼ੂਰ ਦਾ ਸ਼ਬਦ ਆਉਂਦਾ ਬਾਬਾ ਨਾਨਕ ਜੀ ਦਾ, ਬਿਮਲ ਮਜ਼ਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਸੰਗਤ ਕਹਿਣ ਲੱਗੇ ਜਿਹੜਾ ਕਮਲ ਦਾ ਫੁੱਲੇ ਉਹ ਪਾਣੀ ਵਿਚ ਰਹਿੰਦਾ ਬਿਮਲ ਮਜਾਰ ਬਸ ਨਿਰਮਲ ਜਲ ਪਦਮਲ ਜਾਵਲ ਰੇ। ਹੁਣ ਇਸ ਸ਼ਬਦ ਦੇ ਅਰਥਾਂ ਨੂੰ ਇਕਾਗਰਤਾ ਨਾਲ ਆਪਾਂ ਸਮਝਣਾ। ਪਦਮਲ ਜਾਵਲ ਜਲ ਸੰਗਤ ਸੰਗ ਦੋਖ ਨਹੀਂ ਰੇ। ਕੈਸੇ ਕਮਾਲ ਦੇ ਬਚਨ ਕਹਿ ਕਹਿੰਦੇ ਪਾਣੀ ਦਾ ਸਰੋਵਰ ਭਰਿਆ। ਹੁਣ ਉਸੇ ਸਰੋਵਰ ਦੇ ਵਿਚ ਜਾਲਾ ਤੇ ਉਸੇ ਸਰੋਵਰ ਦੇ ਵਿਚ ਕਮਲ ਦਾ ਫੁੱਲ। ਕਹਿਣ ਲੱਗੇ ਜੇ ਕੋਈ ਇਹ ਕਹਿ ਵੀ ਸਰੋਵਰ ਦੇ ਅੰਦਰ ਜਾਲਾ ਇਹ ਤਾਂ ਜਾਲਾ ਪੈਦਾ ਹੋ ਹੀ ਜਾਂਦਾ। ਸਾਹਿਬ ਕਹਿੰਦੇ ਬਿਮਲ ਮਜਾਰ ਬਸਤ ਨਿਰਮਲ ਜਲ ਪਦਮਲ ਜਾਵਲ ਰੇ। ਪਦਮਲ ਦਾਰ ਤੇ ਕਮਲ ਦਾ ਫੁੱਲ, ਜਾਵਲ ਦਾਰ ਤੇ ਜਾਲਾ। ਨਿਰਮਲ ਪਾਣੀ ਦੇ ਅੰਦਰ ਜਾਲਾ ਵੀ ਏ ਤੇ ਕਮਲ ਦੇ ਫੁੱਲ ਵੀ ਨੇ। ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਕਹਿੰਦੇ ਹੈਰਾਨਗੀ ਦੀ ਗੱਲ ਇਹਦੇ ਕਿ ਪਾਣੀ ਵਿਚ ਕਮਲ ਦਾ ਫੁੱਲ ਤੇ ਜਾਲਾ ਹੈ ਪਰ ਕਮਲ ਦਾ ਫੁੱਲ ਇੰਨੇ ਕੁ ਗੁਣ ਲੈਣ ਵਾਲਾ ਹੈ ਉਹ ਪਾਣੀ ਤੇ ਜਾਲੇ ਵਿਚ ਰਹਿੰਦੇ ਹੋਇਆ ਦੋਨਾਂ ਤੋਂ ਨਿਰਲੇਪ ਰਹਿੰਦਾ ਦੋਨਾਂ ਦੇ ਵਿਚ। ਕਹਿਣ ਲੱਗੇ ਦੇਖ ਉਹਨੇ ਇੱਕ ਗੁਣਾ ਦੀ ਸਾਂਝ ਪਾਈਏ, ਨਾ ਤਾਂ ਉਹਦੇ ਤੇ ਪਾਣੀ ਅਸਰ ਕਰਦਾ ਚਿੱਕੜ ਅਸਰ ਕਰਦਾ, ਨਾ ਕਮਲ ਦੇ ਫੁੱਲ ਤੇ ਜਾਲਾ ਅਸਰ ਕਰਦਾ। ਉਹ ਚਿੱਕੜ ਤੇ ਜਾਲੇ ਵਿਚ ਵੀ ਰਹਿੰਦਿਆਂ ਗੁਣਾ ਦੀ ਸਾਂਝ ਪਾ ਕੇ ਇਹਨਾਂ ਤੋਂ ਨਿਰਲੇਪ ਰਹਿੰਦਾ। ਤੇ ਸਾਹਿਬ ਨੇ ਕਿਹਾ ਇੱਥੇ ਇੱਕ ਹੋਰ ਰਹਿੰਦਾ ਜੇ ਪਾਣੀ ਦੇ ਅੰਦਰ ਜਿਹਨੇ ਸਾਰੀ ਜ਼ਿੰਦਗੀ ਕੇਵਲ ਔਗਣ ਇਕੱਠੇ ਕੀਤੇ ਨੇ। ਦਾਦਰ ਤੂੰ ਕਦੇ ਨਾ ਜਾਣ ਸਰੇ, ਭਗਤ ਸਬਾਲ ਬਸਤ ਨਿਰਮਲ ਜਲ ਅੰਮ੍ਰਿਤ ਨਾ ਲਖ ਸਰੇ। ਸਤਿਗੁਰੂ ਨੇ ਪ੍ਰਮਾਣ ਇਹੋ ਜਿਹਾ ਦਿੱਤੇ ਦਾਦਰ ਇੱਥੇ ਦਾਦਰ ਦਰ ਤੇ ਡੱਡੂ ਕਹਿੰਦੇ ਜਾ ਉਹ ਬਦਕਿਸਮਤ ਡੱਡੂ ਤੂੰ ਹੀ ਸਰੋਵਰ ਵਿਚ ਰਹਿੰਦੇ ਪਰ ਬਦਕਿਸਮਤੀ ਇਹ ਵੇ ਤੇਰੇ ਕੋਲ ਕਮਲ ਦਾ ਫੁੱਲ ਖਿੜਿਆ ਪਰ ਤੂੰ ਸਾਰੀ ਜ਼ਿੰਦਗੀ ਜਾਲਾ ਖਾਂਦਾ ਰਿਹਾ। ਤੇਰੇ ਨਾਲੋਂ ਤਾਂ ਕਮਲ ਦਾ ਫੁੱਲ ਚੰਗਾ ਜਿਹੜਾ ਜਾਲੇ ਵਿਚ ਰਹਿ ਕੇ ਵੀ ਜਾਲੇ ਤੋਂ ਨਿਰਲੇਪ ਤੇ ਸੁਗੰਧੀ ਨਾਲ ਭਰਪੂਰ ਰਹਿੰਦਾ। ਹੁਣ ਜਦੋਂ ਇਹ ਸ਼ਬਦ ਪੜ੍ਹਿਆ ਤੇ ਸਤਿਗੁਰੂ ਨੇ ਉਹਨਾਂ ਲੋਕਾਂ ਦਾ ਉੱਤਰ ਦਿੱਤਾ ਜਿਹੜੇ ਕਹਿੰਦੇ ਨੇ ਗੁਰਦੁਆਰੇ ਧਰਮਸ਼ਾਲਾ ਕੀ ਜਾਈਏ ਜੀ, ਉੱਥੇ ਤਾਂ ਫਲਾਣਾ ਬੰਦਾ ਆਉਂਦਾ, ਉੱਥੇ ਤਾਂ ਆਹ ਘਾਟਾਂ ਨੇ। ਪਰ ਮੈਂ ਇੱਕ ਅਰਜ਼ ਕਰਦਿਆਂ ਮੇਰਾ ਸਤਿਗੁਰੂ ਪ੍ਰਮਾਣ ਦੇ ਰਿਹਾ ਕਹਿੰਦੇ ਸਰੋਵਰ ਵਿੱਚ ਜਾਲਾ ਵੀ ਏ ਪਰ ਕਮਲ ਦਾ ਫੁੱਲ ਕੇਵਲ ਜਾਲੇ ਨਾਲ ਨਹੀਂ ਉਹ ਸਰੋਵਰ ਵਿੱਚੋਂ ਆਪਣੀ ਮਹਿਕ ਪਿਆ ਲੈਂਦਾ। ਉਸੇ ਸਰੋਵਰ ਵਿੱਚ ਡੱਡੂ ਵੀ ਏ ਪਰ ਉਹ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ, ਕੇਵਲ ਤਾਂ ਕੇਵਲ ਉਹ ਜਾਲਾ ਤੇ ਚਿੱਕੜ ਪਿਆ ਖਾਂਦਾ। ਕਹਿੰਦੇ ਨੇ ਗੁਰੂ ਦੇ ਕੋਲ ਦੋ ਤਰ੍ਹਾਂ ਦੇ ਲੋਕ ਆਉਂਦੇ ਨੇ, ਇੱਕ ਉਹ ਨੇ ਜਿਹੜੇ ਪਾਣੀ ਵਿੱਚ ਕਮਲ ਦੇ ਫੁੱਲ ਦੀ ਤਰ੍ਹਾਂ ਨੇ, ਇੱਕ ਉਹ ਨੇ ਜਿਹੜੇ ਜਾਲੇ ਦੀ ਤਰ੍ਹਾਂ ਰਹਿੰਦੇ ਨੇ, ਪਾਣੀ ਵਿੱਚ ਰਹਿ ਕੇ ਵੀ ਜਾਲਾ ਬਣੇ ਨੇ। ਇੱਕ ਉਹ ਨੇ ਜਿਹੜੇ ਕਮਲ ਦੀ ਫੁੱਲ ਦੀ ਤਰ੍ਹਾਂ ਮਹਿਕ ਨਾਲ ਭਰਪੂਰ ਨੇ ਤੇ ਇੱਕ ਉਹ ਨੇ ਜਿਹੜੇ ਸਰੋਵਰ ਵਿੱਚ ਰਹਿ ਕੇ ਡੱਡੂ ਦੀ ਤਰ੍ਹਾਂ ਕੇਵਲ ਜਾਲਾ ਪੈ ਖਾਂਦੇ ਨੇ। ਉਹ ਔਗਣ ਇਕੱਠੇ ਕਰਦੇ ਨੇ ਤੇ ਫਿਰ ਕਮਲ ਦੇ ਫੁੱਲ ਦੀ ਜਦੋਂ ਉਦਾਹਰਣ ਦਿੱਤੀ ਤੇ ਡੱਡੂ ਨੂੰ ਅਗਲਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪਿਆਰਿਆ ਦਾਦਰ ਤੂੰ ਕਦੇ ਨਾ ਜਾਣ ਸਰੇ, ਭਗਤ ਸਵਾਲ ਬਸਤ ਨਿਰਮਲ ਜਲ ਅੰਮ੍ਰਿਤ ਨਾ ਰੱਖ ਸਰੇ ਬਸਤ ਜਲ ਨਿਤ। ਕਹਿਣ ਲੱਗੇ ਤੂੰ ਰੋਜ਼ ਪਾਣੀ ਵਿੱਚ ਰਹਿੰਦਾ ਬਸਤ ਨਾ ਅਲੀਅਲ ਪਰ ਦੇਖ ਦੀ ਭਵਰਾ ਪਾਣੀ ਵਿੱਚ ਰਹਿੰਦਾ। ਸਾਹਿਬ ਨੇ ਪ੍ਰਮਾਣ ਦਿੱਤਾ ਤੂੰ ਰੋਜ਼ ਗੁਰੂ ਦੇ ਨੇੜੇ ਘੁੰਮਣਾ ਹੈ ਪਰ ਡੱਡੂ ਤੈਨੂੰ ਉਹ ਅਸਰ ਨਹੀਂ ਹੋਇਆ। ਕਦੀ ਤੱਕ ਤਾਂ ਸਹੀ ਭਵਰਾ ਕਦੀ ਪਾਣੀ ਦੇ ਸਰੋਵਰ ਵਿੱਚ ਨਹੀਂ ਰਹਿੰਦਾ, ਰਹਿੰਦਾ ਵੀ ਦੂਰ ਏ। ਤੂੰ ਜੜਾਂ ਵਿੱਚ ਰਹਿ ਕੇ ਚਿੱਕੜ ਖਾਨਾ, ਉਹ ਆਉਂਦਾ ਚਿੱਕੜ ਤੋਂ ਉੱਪਰ ਉੱਠਿਆ ਕੇਵਲ ਕਮਲ ਦੇ ਫੁੱਲ ਦੀ ਚੋਟੀ ਤੇ ਬਹਿ ਕੇ ਮਹਿਕ ਲੈ ਕੇ ਘਰ ਨੂੰ ਚਲਾ ਜਾਂਦਾ। ਕਹਿਣ ਲੱਗੇ ਬਸਤ ਨਾ ਅਲੀਅਲ ਮੇਰ ਚਚਾ ਗੁਣ ਰੇ, ਚਚਾ ਦਰ ਤੇ ਚੂਸਣਾ ਮੇਰ ਦਰ ਤੇ ਚੋਟੀ। ਕਹਿਣ ਲੱਗੇ ਤੂੰ ਜੜਾਂ ਵਿੱਚ ਰਹਿ ਕੇ ਨੀਵਾਂ ਰਹਿ ਕੇ ਚਿੱਕੜ ਖਾਨਾ, ਉਹ ਦੂਰੋਂ ਆਉਂਦਾ ਤੇ ਕੇਵਲ ਸੁਗੰਧੀ ਦਾ ਰਸ ਲੈ ਕੇ ਘਰ ਨੂੰ ਚਲਾ ਜਾਂਦਾ ਮੇਰ ਚਚਾ ਗੁਣ ਰੇ। ਕਹਿਣ ਲੱਗੇ ਦੂਜੀ ਉਦਾਹਰਣ ਦਿੱਤੀ ਫਿਰ ਤੂੰ ਇਹ ਕਹਿ ਦੇਣਾ ਜੀ ਭਵਰਾ ਦੂਰੋਂ ਆਉਂਦਾ ਉਹ ਮਹਿਕ ਲੈਂਦਾ, ਮੈਂ ਵਿੱਚ ਰਹਿੰਦਾ ਵਾਂ ਤਾਂ ਮੈਨੂੰ ਸਮਝ ਕੋਈ ਨੀ ਕਿਉਂਕਿ ਚਿੱਕੜ ਵਿੱਚ ਰਹਿੰਦਾ ਵਾਂ। ਸਾਹਿਬ ਕਹਿੰਦੇ ਨੇ ਗੱਲ ਤਾਂ ਪਿਆਰ ਦੀ ਏ, ਜਿਨ੍ਹਾਂ ਨੇ ਗੁਣਾਂ ਦੀ ਸਾਂਝ ਪਾਣੀ ਏ ਨਾ ਉਹ ਦੂਰੋਂ ਰਹਿ ਕੇ ਵੀ ਗੁਣ ਗ੍ਰਹਿਣ ਕਰ ਲੈਂਦੇ। ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ ਕਹਿਣ ਲੱਗੇ ਚੰਦ ਕੁਮਦਨੀ ਦੂਰੋਂ ਨਿਵਸਤ ਅਨਭਉ ਕਾਰਨ ਰੇ। ਹੇ ਡੱਡੂ ਕੇਵਲ ਭਵਰਾ ਨਹੀਂ, ਦੇਖ ਅਸਮਾਨ ਤੇ ਚੰਦਰਮਾ ਤੇ ਕੰਮੀ ਦਾ ਫੁੱਲ ਜਿਹੜਾ ਉਹ ਧਰਤੀ ਦੇ ਉੱਤੇ ਵੀ। ਇੱਕ ਗੱਲ ਧਿਆਨ ਵਾਲੀ ਏ
कि कमल का फुल सूरज नूं देख के खिड़दा है ते कमी जिहड़ी है वह अक्सर चंद्रमा नूं देख के खिड़दी है। कहन लगे किथे सूरज ते किथे कमल का फुल, किथे चंद्रमा ते किथे धरती ते कमी का फुल, इन्हां दोनों का आपस में किन्ना कु नोएवें, सैकड़े को दूर चंद्रमा ते करोड़ों को दूर सूरज है, पर दोनों की आपसी खेचे इन्नी दूर बैठे अपने प्रेमी नूं वेख के खुश हुंदे ने, तू तां नेड़े बैठा भी कदी सुगंधी नहीं लै सकिया, तेरे नाल तां कमल का फुल चंगा, करोड़ों को सूरी दूर, पर जदों प्रेमी नूं देखिया खेड़ा आ गया, तेरे नालों तां कमी चंगी, जिन्हें दूरों चंद्रमा नूं तकिया चंद कुमदनी दूरों निवसत अनभव कारण रहे। कहन लगे अमृत खंड दूत मत संचस, किन्ने तेरी बिरती तां मना इस तरह की बन गई जिमें दुध विच अमृत वर्गी मिठास है, दुध विच शहद वर्गी मिठास है। कहन लगे प्यारिया अमृत वर्गी खंड वर्गा दुध का स्वाद है, अमृत खंड दूध मत संचस। कहन लगे तू बन चातुर रे स्याणा बन, देख हुण ओही मझ दा दुध है जिस दुध नूं आपां अमृत नाल तुलना देने। मैं उदन एक अर्थ की सी, साहब ने शब्द वरत्या सी खड़ खावे अमृत दे, बाबे फरीद ने दुध नूं बड़ी उच्ची तुलना दिती, कहन लगे दुध दा स्वाद माखियों वर्गा, आपां पढ़ने न शक्कर खंड निवात गुड़ माखियों माझा दुध, मझ दे दुध नूं उन्हां ने शहद नाल उपमा दे दिती। पर जदों गुरु नानक साहब नूं पढ़िया कहन लगे जेड़े औगण इकट्ठे करन वाले ने, एक चिचड़ मझ दे थणा को लगा है, ए बचन बाणी दा है। कहन लगे हैरानगी दी गल, जिस जगह तो अमृत वर्गा दुध त्या निकलदा है ओ बद किस्मत उस जगह ते दिन रात बैठा रहिंदा है, ते ओनू दुध दी थां ओ अमृत दुध नजर नहीं आउंदा, केवल ओदे गंदे खून नूं चूसी जाएगा। कहन लगे औगण इकट्ठे करन वाले जेड़े ने ओ गुरु कोल आउंदे ने केवल चिचड़ दी बिरती लैके, ते जिन्हां ने गुणा दी सांझ पानी है ओ आउंदे ने गुरु कोल उस दुध नूं पीण वास्ते। कहन लगे अमृत खंड दूध मत संचस, तू बन चातर रे तू स्याणा बन, अपना आप तू कबो ना छोड़स, पिसन प्रीत ज्यू रे, पिसन दा अर्थ चिचड़, ओ मना तू चिचड़ वाली बिरती नूं त्याग, इथे केवल औगण मिलणगे जे ए बिरती रही, तू अपनी बिरती बना एक उस दी तरह जेड़ा सवेरे शाम आउंदा केवल दुध नूं पींदा है, तू बिरती त्याग दे डड्डू दी तरह केवल औगण इकट्ठे करेगा, तू बिरती बना सजना एक कमल फुल दी तरह ते भवरे दी तरह जेड़ा चिक्कड़ विच रह के केवल महक प्या लैंदा है। मेरा गुरु नानक साहब कहिंदा है जदों कोई नाम सुनदा है ते नाम सुनने वाला फिर गुणा नूं इकट्ठियां करदा है औगणा नूं नहीं। श्लोक 12 ते वधीक विच इक बचन हुंदा है सतगुरु दा, खै खै करके ओ करेन गल्ला पिटन सिर खोहेन, नाव लैन अर करन समाए नानक तिन बलिहा रह जाए। हुण इहदे अर्थ जदों आपां करने है, है करके ओ करेन, जदों किते पंजाब दी धरती ते नौजवान दी मौत हो जाए, घर विच किसे दी मरग हो जाए, ते माइयां अक्सर खलो के हाय हाय करके अलाणियां पांदियां ने, साहब कहिंदे है है करके ओ करेन, इह ते है है दर ते हाय हाय करदियां ने, गल्लां पिटन ओ अपने मुंह ते अपने मुंह नूं पिटदियां ने, दुहाथड़ा मार के अपने तन नूं पिटदियां ने, ते उच्ची उच्ची वैण पांदियां ने। साहब कहिंदे मैं इन्हां नूं पुछ लिया भलियो भैणो की कारण के इन्ना उच्ची कुरलाट पाया वैण पांदियां जे, अपनियां गत्तां नूं पिटदियां जे, तन ते दुहाथड़ा मार दियां जे, इन्ने वरलाप क्यों? ते अगो बाबा जी कहिंदे उत्तर मिलिया कि इन्हां दा प्यारा विछड़ गया, जिन्हें परत के आना नहीं, ओदे विछोड़े विच गल्लां पिटदियां ने, तन नूं पिटदियां ने, हाय हाय करके वैण पांदियां ने। ते साहब ने कहा भैणो रुको, इह तां प्यारा अज मिलिया, हो सकदा पूर्वला संजोग होवे फिर किते मिल जाए, जे एक मनुखली गल्ला पिट के तन तो हथड़ा मार के रोंदियां जे कभी उस प्यारे दी लई इनी आवाज विच रोईयां जे जिस प्यारे तो कई जन्मां दे विछड़े आ कहन लगे जे रोना है ता कभी ओदे लई भी रो हाय हाय करके ओ करेण किन्नो हाय हाय करके रोंदियां ने गल्ला पिटन सिर को हेन अपने सिर ते केस पट दिंदियां ने कहिंदे ने एक बंदे दी मौत ते सिर पट दित्ता पर कदी तक जिस वाहगुरु तो विचने है कदी ओदी खातर तेरे अंदर इना विछोड़ा तेनू महसूस होया है है करके ओ करेन गल्ला पिटल सिर खोहेन नाओ लैन अर करन समाए किन्ने जे कोई मेरे वाहगुरु दा नाम इस तरह लै अर करन समाए उच्ची आवाज दे के कह रब्बा हुण तां आके मिल जा किन्ने समय दा विछोड़ा पै गया कहन लगे नानक तिन बलिहारे जाए मैं उन्हां तो कुर्बान जाना वा इहदा मतलब सतगुरु ने एक पिटण वालियां विचों भी गुण लै लिया मेरे गुरु नानक साहब कहिंदे ने जदों कोई नाम सुनेगा फिर ओहदे पल्ले गुण आउणगे औगण नहीं ओह औगणां नूं त्याग देगा सांझ करेगा केवल गुणा दी मैं शायद इत्थे अर्ज कीती भाई वीर सिंह होरां नूं एक नाम जपण वाला सज्जन मिलिया संगत विच आउंदा सी कदी नाम जपना कदी छड देना ते भाई साहब ने कहा भी सजना तू गुरु वाला बन अमृत पान कर ले सतगुरु दे चरणा नाल जुड़ जा उन्हें अगो उत्तर दिता कह लगा देखो जी असी अमृत पान करके की करने ओ फलाना बंदा जेड़ा ओ आ काम कर दे फलाने ने अमृत छक के आ कर लिया भाई साहब ने उदाहरण बड़ी सोहनी दिती कह लगे सजना तेरे बच्चे पढ़ते ने कह लगा हां मेरे बच्चे स्कूल विच पढ़ते ने किन्ने बच्चियां नूं कदी तू आप पढ़ाया कहना मैं आप कई बार रात नूं उन्हां दियां किताबां लैके पढ़ाना ते कहने जदों बच्चा पढ़ाई ना करे तू कदी उन्हूं समझाण लई कोई जुगत वरती है वह अपने आप बोल पिया कह लगा हां जदों बच्चा पढ़े ना ते मैं उन्हूं उदाहरण देना उन्हां देख पुत्तर फलाना जिहड़ा विद्वान सी ना गरीब घर विच पैदा होया उन्हें देख इनी मेहनत करके पढ़ाई की अज वह किन्ने उच्चे रुतबे ते पहुंच गए आप कई बार पढ़ने आ न्यूटन दे जीवन नूं पढ़िया मैं एक खिन विचों निकलन लगा जिन्हां ने गुण लैने ने सरदार कपूर सिंह ICS ने इन्हां दा जीवन लिखिया है न्यूटन अजे छोटा जिहा बालक सी पाठशाला विच पढ़दे हन किसे नौजवान ने इहदे पेट दे अंदर मुक्के मारे चोटा मारियां इहदे पेट नूं ते दर्द होई है बेचारा शरीर करके माड़ा सी निर्बल सी ते मन विच आया कल नूं इस मुंडे नूं मैं बदला जरूर लांगा इहनूं भी जरूर मारांगा रस्ते विच घर गया सोचदा तेरे कोल तां ताकत नहीं तेरे शरीर विच तू निर्बल है किवें इहनूं मार लैगा ते एकदम मन विच फुरना आ गया मना तू मार ना तू इन्नी कु विद्या पढ़ इन्ना कु लगन नाल पढ़ एक दिन दुनिया विच तेरा नाम हो जाए इह तेरे तों पिछे रह जा बस इहो जी मार मार जा हुण उहने भी एक गुण नुकते ही फल लिया ना कहन लगे वह पुछदे ने कि जदों बच्चा ना पढ़े मैं उदाहरण देना वा कि फलाने का बच्चा देख उन्हें मेहनत की वह मैरिट विच आया है फलाने ने मेहनत की वह स्टेट विच फस्ट आया है भाई वीर सिंह कहने एक बच्चा ना पढ़े ते तू उदाहरण देना केवल सफल होया दी पर अफसोस जदो असी धर्म की गल करिए असी उदाहरण उन्हां दियां देने जेड़े जिंदगी की बारी हार चुके कदी उदाहरण दईए खां बाबा अकाली फूला सिंह दी कदी उदाहरण दईए गुरु रामदास दी एक यतीम परिवार विचों उठिया भाई जेठा ते उहनूं सिख जगत देख के कहिंदा सिखी अतै संगती पार ब्रह्म कर नमस्कारिया अकाली फूला सिंह यतीम बच्चा सिख जगत अज तक ओहदी जथेदारी नूं याद करदा है ते सुपने लेंदा शायद कोई ओ जा मिले कदी उदाहरण दईए जसा सिंह आलोवालिए दी यतीम बच्चा सिर ते बाप नहीं ते माता सुंदरी 7 साल कीर्तन सिखाया है ते जिदन तुरन लगी है मां वापस लैके इनू ते मां ने कहा कि मां माता सुंदरी ए यतीम है इस बच्चे का की बनेगा मां सुंदरी ने कहा कि यतीम नहीं ये है बादशाह पंथ ए पंथ का बादशाह बनेगा कदी ओ बनिया असी हमेशा जिंदगी विच उदाहरण उन्हां दियां लैंदे आ जेड़ी जीवन दी बाजी हार चुके ने ਉਹਨਾਂ ਦੀ ਉਦਾਹਰਨ ਕਿਉਂ ਨਹੀਂ ਲੈਂਦੇ ਜਿਹੜੀਆਂ ਇੰਨੀਆਂ ਮੁਸ਼ਕਲਾਂ ਝੱਲ ਕੇ ਵੀ ਸਿੱਖੀ ਨੂੰ ਕਮਾਉਂਦੇ ਪਏ? ਇਹ ਵੀ ਇੱਕ ਗੁਣ ਗ੍ਰਹਿਣ ਕਰਨ ਦੀ ਗੱਲ ਹੈ। ਸਾਹਿਬ ਕਹਿੰਦੇ ਨੇ ਜਦੋਂ ਕੋਈ ਨਾਮ ਵਿੱਚ ਜੁੜਦਾ ਫਿਰ ਉਹ ਗੁਣਾਂ ਨੂੰ ਗ੍ਰਹਿਣ ਕਰਦਾ। ਮੈਂ ਅਰਥ ਕਰ ਰਿਹਾ ਸਾਂ, ਭਾਈ ਸਾਹਿਬ ਨੂੰ ਉਹਨੇ ਅਗਲੀ ਗੱਲ ਕਹੀ, ਕਹਿੰਦਾ ਜਾਈਦਾ। ਫਿਰ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਸਾਕ ਸੰਬੰਧੀ ਰਿਸ਼ਤੇਦਾਰ ਗੱਲਾਂ ਕਰਦੇ ਨੇ। ਭਾਈ ਸਾਹਿਬ ਨੇ ਇੱਕ ਗੱਲ ਕਹੀ, ਸੱਜਣਾ ਜਦੋਂ ਜੰਗਲ ਵਿੱਚ ਤੁਰੀਦਾ ਨਾ, ਕੰਡੇ ਕਦੀ ਸਾਰੇ ਚੁਗੇ ਨਹੀਂ ਜਾਂਦੇ, ਨਾ ਕਿਸੇ ਨੇ ਕੰਡੇ ਚੁਗੇ ਨੇ ਨਾ ਕੰਡੇ ਚੁਗੇ ਜਾਣੇ ਨੇ। ਜੰਗਲ ਵਿੱਚ ਤੁਰੋ, ਹਵਾ ਨਾਲ ਕੰਡੇ ਡਿੱਗਦੇ ਰਹਿਣੇ ਨੇ, ਬਸ ਇੱਕ ਕੰਮ ਕਰ ਲੈ, ਕੰਡੇ ਤਾਂ ਚੁਗੇ ਨਹੀਂ ਜਾਣੇ, ਤੂੰ ਆਪਣੇ ਪੈਰਾਂ ਵਿੱਚ ਇਹੋ ਜਿਹਾ ਜੋੜਾ ਪਾ ਲੈ ਕਿ ਕੰਡਿਆਂ ਦਾ ਤੇਰੇ ਉੱਤੇ ਅਤਰ ਹੀ ਨਾ ਹੋਵੇ। ਤੂੰ ਆਪਣੇ ਜੀਵਨ ਨੂੰ ਇਸ ਤਰ੍ਹਾਂ ਦਾ ਕਿਉਂ ਨਹੀਂ ਬਣਾਉਂਦਾ, ਤੂੰ ਗੁਣਾਂ ਦੀ ਸਾਂਝ ਕਰ। ਬਾਬੇ ਕਬੀਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਸਤਿਗੁਰੂ ਦੇ ਸ਼ਬਦ ਕਈ ਵਾਰੀ ਜਦੋਂ ਪੜ੍ਹੀਦੇ ਨੇ ਨਾ, ਤੇ ਪ੍ਰਮਾਣ ਸਾਹਿਬ ਨੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਉਦਾਹਰਣਾਂ ਲੈ ਕੇ ਝੁਕਾਏ ਨੇ। ਸਾਹਿਬ ਦਾ ਇੱਕ ਬਚਨ ਹੁੰਦਾ, ਕਹਿੰਦੇ ਨੇ ਕਬੀਰ ਰਸ ਕੋ ਗਾਂਡੋ ਚੂਸੀ ਹੈ, ਗਾਂਡੋ ਦਰ ਤੇ ਗੰਨਾ। ਕਹਿੰਦੇ ਨੇ ਕਿ ਰਸ ਦੀ ਖਾਤਰ ਗੰਨੇ ਨੂੰ ਵੇਲਣੇ ਵਿੱਚ ਪੀੜ ਦਿੱਤਾ ਗਿਆ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਉਹ ਰਸ ਗੰਨੇ ਤੋਂ ਬਾਹਰ ਨਿਕਲਿਆ, ਵੇਖਣ ਵਾਲੇ ਲੋਕ ਕਹਿੰਦੇ ਨੇ ਦੇਖੋ ਜੀ ਕਿ ਰਸ ਵਿੱਚ ਮਿਠਾਸ ਬੜੀ ਏ, ਇਸ ਦੀ ਰਸ ਦੀ ਸ਼ੱਕਰ ਬਣਨੀ ਏ, ਖੰਡ ਬਣਨੀ ਏ, ਤੇ ਜਦੋਂ ਕੋਈ ਸ਼ੱਕਰ ਗੁੜ ਮੂੰਹ ਵਿੱਚ ਪਾਉਂਦਾ ਕਹਿੰਦਾ ਸਵਾਦ ਆ ਗਿਆ ਇਸ ਮਿਠਾਸ ਦਾ, ਤੇ ਕਹਿਣ ਲੱਗੇ ਗੰਨਾ ਬੋਲ ਕੇ ਕਹਿੰਦਾ ਸੱਜਣਾ ਰਸ ਵਾਲਾ ਗੁਣ ਪੀੜ ਕੇ ਪ੍ਰਾਪਤ ਹੁੰਦਾ, ਆਪਣੇ ਆਪ ਨੂੰ ਮਾਰ ਕੇ ਰਸ ਮਿਲਦਾ, ਐਵੇਂ ਮਿਠਾਸ ਨਹੀਂ ਆ ਗਈ। ਕਹਿੰਦੇ ਨੇ ਜੇ ਇੱਕ ਗੰਨੇ ਵਿੱਚ ਰਸ ਪੈਦਾ ਕਰ ਲਈ ਇੰਨਾ ਉਹਨੂੰ ਮੁਸ਼ਕਤ ਕਰਨੀ ਪੈਂਦੀ ਏ, ਤੇ ਸੱਜਣਾ ਤੇਰੇ ਗੁਰੂ ਨੇ ਕਿਹਾ ਤੈਨੂੰ ਗੰਨੇ ਦੀ ਤਰ੍ਹਾਂ ਪੀੜਿਆ ਨਹੀਂ ਜਾਏਗਾ, ਤੂੰ ਕੇਵਲ ਨਾਮ ਸੁਣ ਲਈ ਗੁਣ ਤੇਰੇ ਅੰਦਰ ਆਪਣੇ ਆਪ ਹੀ ਆ ਜਾਣਗੇ। ਕਹਿਣ ਲੱਗੇ ਕਬੀਰ ਰਸ ਕੋ ਗਾਂਡੋ ਚੂਸੀ ਹੈ, ਗੁਣ ਕੋ ਮਰੀਐ ਰੋਏ, ਗੁਣ ਦੀ ਖਾਤਰ ਗੰਨਾ ਮਰ ਗਿਆ, ਅਵਗਣ ਆਰੇ ਮਾਨਸਾ ਭਲੋ ਨਾ ਕਹਿ। ਕੋਈ ਜਿਹੜਾ ਅਵਗਣਾਂ ਨਾਲ ਭਰਿਆ ਉਹਨੂੰ ਕਦੀ ਕੋਈ ਚੰਗਾ ਨਹੀਂ ਕਹਿੰਦਾ। ਸਾਹਿਬ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸੁਣਿਆ ਤੂੰ ਨਾਮ ਨੂੰ ਸੁਣ, ਤੇ ਸੁਣਦੇ ਨਾਲ ਕੀ ਹੋਵੇਗਾ, ਸਰਾਂ ਗੁਣਾ ਕੇ ਗਾਹ। ਮੈਂ ਅਰਥ ਕਰਦਿਆਂ ਸਰਾਂ ਦਰ ਤੇ ਸਰੋਵਰ ਗੁਣਾ ਕੇ, ਇਹਦਾ ਅਰਥ ਹੋ ਗਿਆ ਤੂੰ ਗੁਣਾ ਦਾ ਸਰੋਵਰ ਬਣ ਜਾਏਗਾ, ਤੇਰੇ ਅੰਦਰ ਜਾਲੇ ਦਾ ਔਗਣ ਨਹੀਂ, ਤੇਰੇ ਅੰਦਰ ਚਿੱਕੜ ਦਾ ਔਗਣ ਨਹੀਂ, ਸਤਿਗੁਰੂ ਤੈਨੂੰ ਗੁਣਾਂ ਨਾਲ ਭਰਪੂਰ ਕਰ ਦੇਗਾ। ਸੁਣਿਆ ਸਰਾਂ ਗੁਣਾ ਕੇ ਗਾਹ, ਇੱਥੇ ਗਾਹ ਦਾ ਅਰਥ ਹੈ ਪਹਿਚਾਣ ਕਰਨੀ, ਸੂਝ ਬੂਝ ਆ ਜਾਣੀ। ਜਦੋਂ ਤੂੰ ਨਾਮ ਨੂੰ ਸੁਣੇਗਾ ਉਦੋਂ ਤੇਰੇ ਅੰਦਰ ਗੁਣ ਆਉਣਗੇ, ਤੇ ਕਿੰਨੇ ਕੁ ਗੁਣ ਤੂੰ ਇਕੱਤਰ ਕਰੇਗਾ? ਗੁਣ ਕੇਵਲ ਸੰਤ ਤੇ ਸਿੱਖ ਹੀ ਇਕੱਤਰ ਕਰਦਾ, ਮਨਮੁੱਖ ਨਹੀਂ। ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਨੇ ਆ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਆ, ਕਹਿੰਦੇ ਕਿ ਸੰਤ ਦੀ ਦੁਨੀਆਂ ਹੋਰ ਏ, ਭਗਤ ਦੀ ਸਿੱਖ ਦੀ ਦੁਨੀਆਂ ਹੋਰ ਏ, ਤੇ ਮਨੁੱਖ ਆਮ ਜਿਹੜਾ ਉਹਦੀ ਦੁਨੀਆਂ ਹੋਰ ਏ। ਪੁੱਛਿਆ ਕਿਉਂ? ਕਹਿਣ ਲੱਗੇ ਸਿੱਖ ਤੇ ਸੰਤ ਗੁਣ ਗ੍ਰਹਿਣ ਕਰਦਾ, ਦੁਨੀਆਦਾਰ ਗੁਣ ਨਹੀਂ ਉਹ ਇਕੱਠੇ ਕਰ ਸਕਦਾ। ਇੱਕ ਬਚਨ ਹੁੰਦਾ, ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮਾਖਣ ਖਾਇਆ, ਤਤ ਗੁਣਾਂ ਦਾ ਉਹ ਲਏਗਾ ਜਿਹੜਾ ਨਾਮ ਨੂੰ ਸੁਣੇਗਾ। ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ, ਦੁਨੀਆਂ ਦੇ ਲੋਕ ਕੇਵਲ ਲੱਸੀ ਤੱਕ ਸੀਮਤ ਨੇ। ਚੇਤੇ ਰੱਖਿਓ, ਮੱਖਣ ਨੂੰ ਨਹੀਂ ਵਧਾਇਆ ਜਾ ਸਕਦਾ, ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾਓ। ਜਿਹੜਾ ਔਗਣ ਹੈ ਜਿੰਨਾ ਮਰਜ਼ੀ ਪ੍ਰਫੁੱਲਿਤ ਕਰ ਲਓ ਕਿਤੇ ਟਿਕਾ ਨਹੀਂ। ਕਹਿੰਦੇ ਨੇ ਸੰਤ ਜਿਹੜਾ ਉਹ ਤੱਤ ਲੈਂਦਾ, ਉਹ ਮੱਖਣ ਇਕੱਤਰ ਕਰਦਾ ਨਾ ਕਿ ਛਾਛ। ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ, ਇਹ ਗੁਣ ਕਿਹਦੇ ਤੋਂ ਮਿਲੇ? ਸੁਣਿਆ ਜਦੋਂ ਨਾਮ ਨੂੰ ਸੁਣਿਆ, ਜਦੋਂ ਇਕਾਗਰਤਾ ਵਿੱਚ ਆ ਕੇ ਟਿਕੇ, ਸੁਣਿਆ ਸਰਾਂ ਗੁਣਾ ਕੇ ਗਾਹ। ਤੇ ਸਾਹਿਬ ਕਹਿੰਦੇ ਨੇ ਫਿਰ ਜਿਹਦੇ ਕੋਲ ਗੁਣ ਆ ਜਾਣ, ਸੁਣਿਆ ਸ਼ੇਖ ਪੀਰ ਪਾਤਸ਼ਾਹ। ਸ਼ੇਖ ਵਿਦਵਾਨ ਨੂੰ ਕਿਹਾ ਗਿਆ ਮੁਸਲਮਾਨਾਂ ਦੇ ਅੰਦਰ, ਸ਼ੇਖ ਇੱਕ ਜਾਤੀ ਵੀ। ਸ਼ੇਖ ਅੱਖਰ ਜਿਹੜਾ ਇਹ ਅਰਬੀ ਦਾ, ਪੀਰ ਪੀਰ ਦਾ ਅਰਥ ਕਰਦੇ ਨੇ ਰਾਹਨੁਮਾ, ਰਸਤਾ ਦਿਖਾਉਣ ਵਾਲਾ। ਤੇ ਅਗਲਾ ਬਚਨ ਪਾਤਸ਼ਾਹ, ਇੱਥੇ ਪਾਤਸ਼ਾਹ ਦਰਤ ਗੁਰੂ ਨੀ, ਇੱਥੇ ਪਾਤਸ਼ਾਹ ਦਰਤ ਦੁਨੀਆਂ ਦਾ ਹਾਕਮ। ਕਹਿੰਦੇ ਨੇ ਜਿਹੜਾ ਅਦਬ ਇੱਕ ਸ਼ੇਖ ਨੂੰ, ਇੱਕ ਪੀਰ ਨੂੰ, ਇੱਕ ਪਾਤਸ਼ਾਹ ਨੂੰ ਮਿਲਦਾ, तू कदी गुणा नू ग्रहण करके नाम नू सुनी ते सच जानी एदू वड्डी पदवी गुरु तेनू दे देवेगा। सुनिया शेख पीर पात शाह इन्हां दी उच्ची पदवी ते तू पहुंच जाएगा। किन्ने सुनिया अंधे पावे राह, इत्थे औंकड़ लगी है। कई बार पाठ किया जाता है राह एदा बन जाएगा कोड़ा, लगी औंकड़े। सुनिए सुनिए अंधे पावे राह, थोड़ा जा औंकड़ बुलाना जरूर है पर होड़ा नहीं बन देना। कह लगे जदों कोई नाम सुनद, हुण एक बंदा अन्ने, अन्ने का अर्थ है जिन्हू नजर नहीं आता। ते मैं इत्थे अर्ज कीती सी अन्ने ते काणे विच थोड़ा जा फर्क हुंदा। काणा उहनू कहिंदे ने जिहनू दिखदा ते है पर पूरा नहीं, ते अन्ना उहनू कहिंदे ने जिहदा बिलकुल ही नजर ना आउंदा होवे। साहिब ने बाणी विच इक प्रमाण वरत्या, हिंदू अन्ना तुरकू काणा दोहां ते ज्ञानी सियाणा। कहिण लगे हिंदू पूजे दोहरा, मुसलमान मसीत, नामे सोई सेविया ना दोहरा ना मसीत। हुण जदों इह बचन पढ़े हिंदू अन्ना, मैं तर्क नहीं करदा, सिर्फ बाणी दा बचन है। गुरु कृपा करे किसे दे हिरदे नूं जान बुझ के ठोकर मरवाए भी ना, तां गुरु दे देनदारां जदों संगत नूं गुरु रूप कह दिता ते स्टेज ते बैठ के फिर संगत नूं गाला कढ़ी जो, एदू वड्डी नीकता होर कोई नहीं हुंदी। सतगुरु ने एक शब्द वरते हिंदू अन्ना तुरकू काणा। कहण लगे एक तां अन्ना दिसदा ही नहीं उहनूं, उह पत्थर नूं सब कुछ समझ ही बैठा। कहिंदे एक काणा उहनूं समझ ते है भी खुदा है, एक नूर ते सब जग उपजिआ, पर अन्ना काणा इस करके वे कहिंदा भी रब रहिंदी मसीत विच, उह बाहर झाती नहीं मारदा कि रब बाहर भी रहिंदा। कहिण लगे उहनूं नजर आउंदा पर इह कख तों थोड़ा जिहा काणा है। इत्थे साहिब ने शब्द काणा नहीं वरतिआ, इत्थे अन्ना वरतिआ। कहिण लगे सुणिए अंधे पावे राह, हुण अंधे दी परिभाषा की है? साडियां नजरां विच असी अन्ना उहनूं कहिंदे आ जिहदियां अखां दी जोत नहीं, पर गुरु ग्रंथ साहिब ने कदी भी जिहदी अखां दी जोत नहीं उहनूं अन्ना नहीं कहा। सिखां ने जिहड़े बोल बाले दिते ने ना, उहनां विच अन्ने नूं अन्ना नहीं कहा, उहनूं सूरमा कहा। चेते रखियो, अन्ने नूं अन्ना कहा उहदे अंदर नूं ठोकर लगेगी, ते सिखां ने बोले भी उह बणाए जिहदे नाल उहदे अंदर नूं ठोकर ना लगे। इक बंदा जिहड़ा लत्तां नाल चल नहीं सकदा, आम तौर ते कहिंदे लंगड़ा तुरिया जांदा, ते जदों सिखां दी शब्दावली वेखियो कहिंदे ने सुचाला तुरिया जांदा। इहदी चाल बड़ी सोहणी, उहनूं महसूस नहीं होण देणा तेरे अंदर एक घाट है। उह अन्ने नूं सूरमा कहिंदे ने। उहनां दी शब्दावली भाई कलम सिंह नाभा ने बड़ी सोहणी दित्ती है। घराड़ियां नूं अनद शब्द कहिंदे ने, सौण नूं अड़िग बड़िग कहिंदे ने। चेते रखना उहनां दी शब्दावली इन्नी चढ़दी कला वाली सी कि जालम जिहड़ा सी उहनां नूं देख के थर थर के कंबदा सी, होणा एक ते कहना सवा लख। उन्हें शब्द सुनना भी असी सौ सवा लख, से सवा लख सानू टिकन दियो। इन्ने चिर की दुश्मन के पैरां थल्ले जमीन निकल जाती सी, खैर मैं अपने विषय से आवां, अंधा कौन है? गुरु ग्रंथ साहिब कहिंदे ने दाता जिहदे नेत्रां की जोत नहीं उहनू अन्ना नहीं कहना। कहन लगे कि अंधे ए ना आखियन, उहनां नू अन्ने ना कहो। किन्हां नू? जिन मुख लोयण नाहे, जिन्हां दे मुख ते जोत नहीं नेत्रां दी उहनां नू ना अन्ने कहो। महाराज अन्ने कौन ने? कहन लगे अंधे सही नानका खसमो, उत्थे जाए अन्ने तां उहने जिन्हां दीआं दोनों अखां कायम ने, वेखदे होया भी गुरु नाल जुड़े नहीं, एदू वड्डा अन्ना किहड़ा हो सकदा। जिहड़े खसम नाल टुट गए, इह बाणी दा प्रमाण है। अंधे ए ना आखियन, जिन मुख लोयण ना है, अंधे सही नानका खसमो कुत्थे जाए। पर सतगुरु कहिंदे ने जिहदे नेत्र नहीं, जे उह नाम सुने ना ते राह उहनूं वी लभ जांदा। हुण एक मनुख जिहदे नेत्र नहीं, उह तुरिया हुंदा होवे ते आपां आवाज देईए, उहदे नेत्र नहीं पर कन्नां नाल सुण के उह पहुंच जांदा। जे उहनूं कहीए भी खब्बे सज्जे दा आपां जिक्र कहीए, इधर पाणी आ, इधर थां उच्ची आ, इधर नीवी आ, देख के लंघी, अन्ना बंदा भी सुण के मंजिल ते पहुंच जांदा। ते साहिब कहिंदे ने जिस बंदे दा अंदर ही अन्न है उह पहुंच सकदा। कहिण लगे हां पहुंच सकदा जे नाम सुने ते, जे एकाग्रता नाल टिके। मैं इक प्रमाण अर्ज करां गुरु इतिहास विचों में। सतगुरु गुरु गोबिंद सिंह जी ने हरियाणे विच इक पिंड सियाणा सजदा ढेवे दे बिल्कुल नाल, गुरु नानक साहिब ढेवे गए ने। सतगुरु गुरु गोबिंद सिंह सियाणा सजदा इक पिंड, कोई दो चार साल उत्थे रहण दा सुभाग प्राप्त होया, ਇਹ ਸੇਵਾ ਵਾਲਾ ਪਾਸਾ ਨਹੀਂ ਸੀ ਉਦੋਂ। ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਜੋੜਾ ਵੀ ਪਿਆ, ਸਤਿਗੁਰੂ ਦਾ ਜੋੜਾ ਪਿਆ। ਉੱਥੇ ਇੱਕ ਮਿਸਤਰੀ ਸਿੱਖ ਸੀ ਗੁਰੂ ਕਾ ਪਿਆਰਾ, ਸਾਹਿਬ ਗਏ ਸਿਆਣਾ ਸਜਦਾ। ਉਹ ਪਿੰਡ ਜਿੱਥੇ ਪੀਰ ਭੀਖਣ ਸ਼ਾਹ ਦਾ ਜਨਮ ਹੋਇਆ ਸੀ, ਅਸਲੀ ਜਨਮ ਪਿੰਡ ਜਿਹੜਾ ਸਿਆਣਾ ਸਜਦਾ ਭੀਖਣ ਸ਼ਾਹ ਦਾ, ਇਹ ਵੀ ਘੁੜਾਮ ਇਹ ਆ ਕੇ ਵਸਿਆ ਸੀ। ਇਸੇ ਸਿਆਣਾ ਸਜਦਾ ਪਿੰਡ ਵਿੱਚ ਜਦੋਂ ਸਾਹਿਬ ਗਏ ਤੇ ਪਿੰਡ ਤੋਂ ਬਾਹਰ ਇੱਕ ਗੁਰਦੁਆਰਾ, ਉਹਦਾ ਨਾਮ ਹੈ ਦਾਤਨ ਸਾਹਿਬ। ਉੱਥੇ ਸਾਹਿਬ ਨੇ ਦਾਤਨ ਕੀਤੀ, ਗੱਡੀ ਉਹ ਰੁੱਖ ਬਣਿਆ ਤੇ ਪਿੰਡ ਵਿੱਚ ਗੁਰਦੁਆਰਾ ਜਿੱਥੇ ਜਿਹਨੂੰ ਕਹਿੰਦੇ ਨੇ ਜੋੜਾ ਸਾਹਿਬ, ਸਤਿਗੁਰੂ ਰਾਤ ਰਹੇ ਤੇ ਉਹਦੇ ਮਨ ਵਿੱਚ ਆਇਆ ਮਨਾ, ਰਾਤੋ ਰਾਤ ਨੇ ਲੱਕੜ ਦੀਆਂ ਖੜਾਵਾਂ ਤਿਆਰ ਕਰ ਦਿੱਤੀਆਂ ਤੇ ਸਾਹਿਬ ਨੂੰ ਖੜਾਵਾਂ ਪਵਾ ਦਿੱਤੀਆਂ ਤੇ ਆਪ ਉਹਨੇ ਸਤਿਗੁਰੂ ਦਾ ਜੋੜਾ ਰੱਖ ਲਿਆ। ਅਜੇ ਤੱਕ ਉਹ ਜੋੜਾ ਹੈ, ਭਾਵਨਾ ਵਾਲੇ ਦਰਸ਼ਨ ਕਰਦੇ ਨੇ ਉਹਦੇ। ਇਹਦੇ ਨੇੜੇ ਇੱਕ ਪਿੰਡ ਆਉਂਦਾ ਘਰਾ ਸਾਹਿਬ, ਇੱਥੇ ਗੁਰੂ ਹਰਗੋਬਿੰਦ ਸਾਹਿਬ ਗਏ ਨੇ। ਮੈਂ ਅਰਜ਼ ਕਰ ਰਿਹਾ ਕਿ ਜਦੋਂ ਨੇਤਰਾਂ ਦੀ ਜੋਤ ਨਹੀਂ, ਤੂੰ ਨਾਮ ਸੁਣੇ ਤੇ ਗੁਰੂ ਕਿਰਪਾ ਕਰਦਾ। ਘਰਾ ਸਾਹਿਬ ਦੇ ਅੰਦਰ ਇੱਕ ਪ੍ਰਾਣੀ ਰਹਿੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਜਿਹਦੀਆਂ ਦੋਨੋਂ ਅੱਖਾਂ ਬੰਦ ਸਨ। ਪਿੰਡ ਦੇ ਲੋਕ ਇਹਦੇ ਨਾਲ ਅਕਸਰ ਇਹਨੂੰ ਚੜਾਉਣਾ, ਜਦੋਂ ਪਿੰਡ ਵਿੱਚ ਆਉਣਾ ਤੇ ਮੁੰਡਿਆਂ ਨੇ ਇਹਦੇ ਪਿੱਛੇ ਲਾ ਕੇ ਇਹਨੂੰ ਮਖੌਲ ਠੱਠਾ ਕਰਨਾ। ਇੱਕ ਦਿਨ ਕੋਈ ਗੁਰੂ ਕਾ ਸਿੱਖ ਲੰਘਿਆ ਇੱਕ ਰਸਤੇ ਤੇ ਦੇਖਿਆ ਇਹ ਪਿੰਡ ਤੋਂ ਬਾਹਰ ਬੈਠਾ ਤੇ ਸਿੱਖ ਦਾ ਸੁਭਾਅ ਸੀ ਇਕਾਂਤ ਵੇਖ ਕੇ ਉਹਦੇ ਕੋਲ ਬੈਠ ਗਿਆ ਤੇ ਉਹਨੂੰ ਪੁੱਛਿਆ ਤੇ ਉਹ ਬੜੇ ਦਰਦ ਭਰੀ ਆਵਾਜ਼ ਵਿੱਚ ਉਹਨੇ ਕਹਿ ਦਿੱਤਾ, ਤੂੰ ਟੇਕ ਕੇ ਬਹਿਦਾ ਜਿੱਦਣ ਆ ਗਿਆ ਨਾ, ਜਿਹੜਾ ਅੰਦਰ ਦੀਆਂ ਅੱਖਾਂ ਖੋਲ ਦਿੰਦਾ ਬਾਹਰ ਦੀਆਂ ਅੱਖਾਂ ਖੋਲਣਾ ਉਹਦੇ ਲਈ ਕੋਈ ਮੁਸ਼ਕਲ ਨਹੀਂ, ਉਹ ਕਿਰਪਾ ਕਰੇਗਾ। ਇਹਦੀ ਭਾਵਨਾ ਬਣ ਗਈ, ਸ਼ਬਦ ਦਾ ਅਭਿਆਸੀ ਹੋ ਗਿਆ, ਦਿਨ ਰਾਤ ਗੁਰੂ ਕੀ ਬਾਣੀ ਵਿੱਚ ਜੁੜਿਆ ਰਹਿੰਦਾ, ਸ਼ਬਦ ਪੜ੍ਹਦਾ। ਕਹਿੰਦੇ ਅੱਜ ਇੰਨਾ ਕੁ ਬੇਬਲ ਹੋ ਗਿਆ ਕਿ ਇਹਨੂੰ ਪ੍ਰਸ਼ਾਦਾ ਪਾਣੀ ਵੀ ਭੁੱਲ ਗਿਆ, ਅੰਦਰੋਂ ਖੂਕ ਨਿਕਲਦੀ ਏ ਦਾਤਿਆ, ਸ਼ਬਦ ਦੀ ਜਾਗ ਲੱਗ ਗਈ ਏ, ਇੱਕ ਵਾਰੀ ਕਿਰਪਾ ਕਰਕੇ ਆਪਣੇ ਮੁੱਖ ਤੋਂ ਬਚਨ ਸੁਣਾ ਜਾ। ਮੇਰੀਆਂ ਅੱਖਾਂ ਤੇ ਨਹੀਂ ਦੇਖ ਸਕਦੀਆਂ ਪਰ ਕੰਨਾਂ ਨੂੰ ਜੇ ਸਿੱਖ ਤੋਂ ਬਚਨ ਸੁਣ ਕੇ ਚੇਤੇ ਹੋ ਗਿਆ, ਕੰਨਾਂ ਨਾਲ ਤੇਰੇ ਬਚਨ ਸੁਣਾਂਗਾ, ਅੰਦਰ ਨੂੰ ਟਿਕਾ ਮਿਲ ਜਾਏਗਾ। ਕਿੰਨੇ ਦਿਨ ਟਿਕਿਆ ਰਿਹਾ, ਅੱਜ ਮੀਰੀ ਪੀਰੀ ਦਾ ਸਤਿਗੁਰੂ ਉੱਥੇ ਗਿਆ, ਪਿੰਡ ਵਿੱਚ ਟਿਕੇ ਨੇ, ਗਰਮੀ ਅੱਤਦੀ ਏ, ਸਤਿਗੁਰੂ ਦੇ ਤਨ ਤੇ ਪਸੀਨਾ ਆਉਂਦਾ। ਕਵੀ ਸੰਤੋਖ ਸਿੰਘ ਕਹਿੰਦੇ ਨੇ ਪਸੀਨੇ ਨੂੰ ਪੂੰਝਿਆ, ਸਿੱਖ ਪੱਖਾਂ ਝੱਲਦੇ ਨੇ ਪਰ ਸਤਿਗੁਰੂ ਇੱਕੋ ਦਮ ਪਿੰਡ ਤੋਂ ਬਾਹਰ ਨਿਕਲ ਗਏ ਨੇ। ਘੋੜੇ ਤੇ ਚੜੇ ਤੇ ਧੁੱਪੇ ਬੈਠਾ ਉਹ ਸੱਜਣ, ਅੱਖਾਂ ਦੋਨੋਂ ਬੰਦ ਨੇ, ਆਵਾਜ਼ਾਂ ਦਿੰਦਾ ਤੇ ਸਤਿਗੁਰੂ ਇੱਕ ਵਾਰੀ ਕਿਰਪਾ ਕਰ ਦੇ, ਅੱਖਾਂ ਨਹੀਂ ਕੰਨਾਂ ਵਿੱਚ ਸੁਣਨ ਦੀ ਤਾਕਤ ਤੇ ਆਪਣਾ ਸ਼ਬਦ ਤਾਂ ਸੁਣਾ ਦੇ, ਤੇਰੇ ਸ਼ਬਦ ਨੂੰ ਮੈਂ ਸੁਣਨੀ ਲੋਚਣਾ ਵਾਂ। ਤੇ ਜਦੋਂ ਗੁਰਦੇਵ ਕੋਲ ਗਏ, ਆਵਾਜ਼ ਦਿੱਤੀ, ਸੱਜਣਾ ਤੂੰ ਆਪਣੇ ਨੇਤਰ ਖੋਲ, ਤੇ ਕਹਿਣ ਲੱਗਾ ਲੰਘਣ ਵਾਲੇ ਰਾਹੀ, ਇਹ ਨੇਤਰ ਤਾਂ ਜਨਮ ਤੋਂ ਬੰਦ ਨੇ, ਦੁਨੀਆ ਦੀ ਕੋਈ ਤਾਕਤ ਇਹਨੂੰ ਖੋਲ ਨਹੀਂ ਸਕਦੀ, ਪਰ ਜੇ ਕਿਤੇ ਤੇਰੇ ਅੰਦਰ ਦਰਦ ਹੈ ਮੈਨੂੰ ਦੱਸ ਪਾ ਦੇ ਕਿ ਗੁਰੂ ਨਾਨਕ ਦੀ ਜੋਤ ਅੱਜਕੱਲ ਟਿਕੀ ਕਿੱਥੇ, ਮੈਂ ਉਹਦੇ ਬਚਨ ਸੁਣਨੇ ਨੇ। ਹਜ਼ੂਰ ਦੀਆਂ ਅੱਖਾਂ ਭਰ ਰਹੀਆਂ, ਕਹਿਣ ਲੱਗੇ ਬੇਟਾ ਜਿਸ ਗੁਰੂ ਨੂੰ ਤੂੰ ਆਵਾਜ਼ ਪਿਆ ਮਾਰਨੇ ਉਹ ਗੁਰੂ ਤੇਰੇ ਕੋਲ ਖਲੋਤਾ ਹੈ, ਆ ਪਕੜ ਆਪਣਾ ਰੁਮਾਲ ਦਿੱਤਾ, ਆਪਣੇ ਨੇਤਰਾਂ ਨੂੰ ਪੂੰਝ, ਆ ਦੇਖ ਤੈਨੂੰ ਮੈਂ ਇੱਕ ਜੋਤ ਪ੍ਰਦਾਨ ਕਰਨਾ। ਜੇ ਕੋਈ ਕਹਿ ਵੀ ਇਹ ਹੋ ਨਹੀਂ ਸਕਦਾ, ਨਹੀਂ ਪਿਆਰਿਓ, ਗੁਰੂ ਸਮਰਾਥੇ, ਜਿਹੜਾ ਗੁਰੂ ਛੜੀ ਰੱਖੇ ਗੁੰਮੇ ਤੋਂ ਅਰਥ ਕਰਾ ਦਿੰਦਾ, ਜਿਹੜਾ ਗੁਰੂ ਛੜੀ ਰੱਖ ਕੇ ਇੱਕ ਰਾਣੀ ਨੂੰ ਪਹਿਚਾਣ ਸਕਦਾ, ਜਿਹੜੇ ਗੁਰੂ ਦੇ ਦਰਸ਼ਨ ਕੀਤਿਆਂ ਦੁੱਖਾਂ ਦਾ ਨਾਸ਼ ਹੁੰਦਾ, ਤੇ ਜਦੋਂ ਆਪਣਾ ਰੁਮਾਲ ਦੇਦਾ ਕਿ ਕਿਰਪਾ ਵਾਪਰਦੀ ਨਹੀਂ, ਸਤਿਗੁਰੂ ਨੇ ਰੁਮਾਲ ਦਿੱਤਾ ਤੇ ਕਹਿੰਦੇ ਨੇ ਚਰਨਾਂ ਤੇ ਧਹਿਪਿਆ, ਕਹਿੰਦਾ ਸਤਿਗੁਰੂ ਰੁਮਾਲ ਤੇਰਾ ਹੈ, ਮੇਰੇ ਹੱਥ ਬਦਕਿਸਮਤ ਦੇ ਨੇ, ਕਈ ਜਨਮਾਂ ਦਾ ਵਿਛੜਿਆ ਵਾ, ਕਿਰਪਾ ਕਰ ਰੁਮਾਲ ਵੀ ਤੇਰਾ ਹੋਵੇ, ਜੇ ਹੱਥ ਵੀ ਤੇਰਾ ਹੋਵੇ ਤੇ ਮੇਰੇ ਨੇਤਰ ਜ਼ਰੂਰ ਖੁੱਲਣਗੇ। ਸਾਹਿਬ ਨੇ ਆਪਣੇ ਹੱਥਾਂ ਵਿੱਚ ਰੁਮਾਲ ਲਿਆ, ਇਹਦੇ ਨੇਤਰਾਂ ਤੇ ਫੇਰਿਆ, ਨੇਤਰ ਖੁੱਲੇ, ਸਾਹਿਬ ਦੇ ਦਰਸ਼ਨ ਕੀਤੇ, ਚਰਨਾਂ ਤੇ ਡਿੱਗ ਪਿਆ ਤੇ ਨੀਵੀਆਂ ਪਾ ਕੇ ਸਾਹਿਬ ਕਹਿੰਦੇ ਨੇ ਕੁਝ ਮੰਗ ਲੈ, ਕਹਿਣ ਲੱਗਾ ਇੱਕ ਕਿਰਪਾ ਕਰ ਦੇ, ਜੇ ਤੁਠ ਹੈ ਜਿਹੜੀ ਨੇਤਰਾਂ ਦੀ ਜੋਤ ਦਿੱਤੀ ਹੈ ਵਾਪਸ ਲੈ ਲੈ। ਕਮਾਲ ਦੀ ਗੱਲ ਕਿ ਜਿਹੜੇ ਨੇਤਰ ਦਿੱਤੇ ਨੇ ਵਾਪਸ ਲੈ ਲੈ। ਸਾਹਿਬ ਕਹਿਣ ਲੱਗੇ ਲੋਕ ਤਰਸਦੇ ਨੇ ਨੇਤਰਾਂ ਨੂੰ, ਤੈਨੂੰ ਦਿੱਤੇ ਤੇ ਤੂੰ ਕਹਿੰਦਾ ਵਾਪਸ ਲੈ ਲੈ, ਕਹਿੰਦਾ ਜੋਤ ਇਸ ਕਰਕੇ ਮੰਗੀ ਸੀ ਕਿ ਤੇਰਾ ਦੀਦਾਰ ਕਰਨਾ, ਤੇਰੀ ਮੂਰਤ ਨੂੰ ਹਿਰਦੇ ਵਿੱਚ ਟਿਕਾ ਲਾਂ। ਜੇ ਅੱਖਾਂ ਦੀ ਜੋਤ ਰਹੀ ਕਿਤੇ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਆਪਣੇ ਵਿੱਚ ਨਾ ਵਸਾ ਲਵਾਂ, ਬਸ ਤੈਨੂੰ ਤੱਕਣਾ ਸੀ, ਇਹ ਜੋਤ ਵਾਪਸ ਲੈ ਲੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਾਹਿਬ ਨੇ ਨਹੀਂ ਕਿਹਾ ਬੇਟਾ ਜੋਤ ਵੀ ਮਿਲੇਗੀ ਤੇ ਗੁਰੂ ਦੀ ਕਿਰਪਾ ਵੀ ਨਾਲ ਵਾਪਰੇਗੀ। ਹੁਣ ਇੱਕ ਮਨੁੱਖ ਅੰਨਾ ਹੈ ਜਿਹੜਾ ਅੱਖਾਂ ਕਰਕੇ ਅੰਨਾ, ਉਹ ਸ਼ਬਦ ਸੁਣਦਾ ਜੇ ਉਹਨੂੰ ਗੁਰੂ ਮਿਲ ਜਾਂਦਾ, ਤੇ ਜਿਹੜਾ ਮਨ ਕਰਕੇ ਅੰਨਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਨੇ ਅੰਧੇ ਅਕਲੀ ਬਾਹਰੇ ਕਿਆ ਕਿਉਂ ਕਹੀਏ, ਜਿਨ੍ਹਾਂ ਕੋਲ ਅਕਲ ਨਹੀਂ ਆਪਣੇ ਅੰਦਰੋਂ ਅੰਨੇ ਨੇ ਉਹਨਾਂ ਨੂੰ ਕਦੀ ਗਿਆਨ ਮਿਲ ਸਕਦਾ? ਅੰਧੇ ਅਕਲੀ ਬਾਹਰੇ ਕਿਆ ਤਿੰਨਸੋ ਕਹੀਏ, ਬਿਨ ਗੁਰ ਪੰਥ ਨਾ ਸੁਝੇ ਕਿਤ ਬਿਦ ਨਿਰਬਈਏ। ਕਹਿਣ ਲੱਗੇ ਇਹ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮੱਗ ਨਾ ਪਾਵੇ, ਸਤਿਗੁਰੂ ਮਿਲੇ ਤਾਂ ਅੱਖੀ ਸੁਝੈ, ਘਰ ਅੰਦਰ ਸਚ ਪਾਏ। ਕਹਿਣ ਲੱਗੇ ਹਮ ਅੰਧਲੇ ਗਿਆਨਹੀਨ ਅਗਿਆਨੀ, ਸਾਡੇ ਕੋਲ ਨੇਤਰ ਨੀ ਸਤਿਗੁਰੂ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਮਾਰਗ ਪੰਥਾ। ਤੇ ਵੈਸੇ ਅੰਨਾਪਣ ਇੱਕ ਐਸਾ ਕਿ ਬੰਦਾ ਤੁਰਦਾ ਹੋਵੇ ਤੇ ਭਾਵੇਂ ਪੈਰਾਂ ਵਿੱਚ ਕੀਮਤੀ ਹੀਰੇ ਵੀ ਬਿਖਰੇ ਹੋਣ, ਤੇ ਅੰਨਾ ਬੰਦਾ ਉਸ ਤਰ੍ਹਾਂ ਲੰਘ ਜਾਏਗਾ ਜਿਵੇਂ ਰੋਡ ਬਿਖਰੇ ਹੁੰਦੇ। ਉਸ ਵਿਚਾਰੇ ਕੋਲ ਜੋਤ ਨੀ, ਕੀ ਦੇਖੇਗਾ? ਇਹ ਪ੍ਰਮਾਣ ਸਾਹਿਬ ਨੇ ਬਾਣੀ ਵਿੱਚ ਇੱਕ ਦਿੱਤਾ। ਕਹਿਣ ਲੱਗੇ ਮਾਰਗ ਮੋਤੀ ਬਿਥਰੈ, ਅੰਧਾ ਨਿਕਸ ਹੋ ਜਾਏ। ਕਹਿਣ ਲੱਗੇ ਰਸਤੇ ਵਿੱਚ ਦਾਤਾ ਤੇਰੇ ਗੁਣਾਂ ਦੇ ਮੋਤੀ ਬਿਖਰੇ ਨੇ, ਪਰ ਲੋਕ ਆਤਮਕ ਤੌਰ ਤੇ ਅੰਨੇ ਨੇ, ਉਹਨਾਂ ਨੂੰ ਸਮਝ ਹੀ ਨੀ ਪੈਂਦੀ ਤੂੰ ਕਿੰਨਾ ਕੁ ਗੁਣਾਂ ਰੱਖਦਾ। ਮੈਂ ਮਾਰਗ ਮੋਤੀ ਬਿਥਰੇ, ਅੰਧਾ ਨਿਕਸ ਹੋ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘ ਜਾਏ। ਸਮਝ ਹੀ ਨਾ ਪਈ। ਸਾਹਿਬ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਸਾਹਿਬ ਕਹਿੰਦੇ ਨੇ ਮੇਰੇ ਦਾਤਾ ਜੀ ਕਿ ਦੇਖ ਮੇਰੇ ਕੋਲ ਨੇਤਰ ਨਹੀਂ, ਮੈਂ ਅੰਨੇ ਨੇ, ਅੰਧਲੇ ਭਾਰ ਉਠਾਇਆ, ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾਂ, ਹਉ ਚਰ ਲੰਘਾ ਕਿਸ। ਕਹਿ ਲੱਗੇ ਮੇਰੀਆਂ ਅੱਖਾਂ ਨਾਲ ਦਿਸਦਾ ਨਹੀਂ ਤੇ ਲੋਕਾਂ ਦੀ ਨਿੰਦਿਆ ਦਾ ਭਾਰ ਸਿਰ ਤੇ ਚੁੱਕਿਆ, ਦੱਸ ਕਿਵੇਂ ਰਸਤਾ ਮਿਲ ਸਕਦਾ? ਤੇ ਗੁਰੂ ਰਾਮਦਾਸ ਦੇ ਬਚਨ ਪੜ੍ਹੇ, ਕਹਿ ਲੱਗੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ। ਜਦੋਂ ਆਪ ਨਾ ਦਿਸੇ ਤੇ ਫਿਰ ਸੁਜਾ ਕੇ ਦੀ ਬਾਂਹ ਫੜ ਲੈਣੀ ਚਾਹੀਦੀ ਜਿਹਨੂੰ ਦਿਸਦਾ। ਗੁਰੂ ਰਾਮਦਾਸ ਕਹਿੰਦੇ ਨੇ ਸਾਨੂੰ ਦਿਸਦਾ ਨਹੀਂ, ਪਰ ਸਤਿਗੁਰੂ ਤੈਨੂੰ ਨਜ਼ਰ ਆਉਂਦਾ ਹੈ, ਕਿਰਪਾ ਕਰਕੇ ਆਪਣਾ ਪੱਲਾ ਪਕੜਾ ਦੇ। ਹਮ ਅੰਧਲੇ ਅੰਧ ਬਿਖਰ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਤੇ ਗੁਰੂ ਨੇ ਕਿਹਾ ਗੁਰਸਿੱਖ ਜੇ ਪੱਲਾ ਫੜਨੇ ਨਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੇ ਗੁਰੂ ਇਹ ਕਹਿੰਦਾ ਸੁਣਿਆ ਅੰਧੇ ਪਾਵੇ ਰਾਹ, ਤੂੰ ਨਾਮ ਨੂੰ ਸੁਣ ਤੇ ਨਾਮ ਸੁਣ ਕੇ ਤੈਨੂੰ ਇੱਕ ਰਸਤਾ ਮਿਲ ਜਾਏਗਾ। ਹਜ਼ੂਰ ਨੇ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਦਿੱਤਾ, ਕਹਿੰਦੇ ਬਾਰ ਵਿਡਾਨੜੇ ਹੁੰਮਸ ਤੁੰਮਸ, ਕੂਕਾਂ ਪਈਆਂ ਰਾਹੀ, ਪੈਸੇ ਛੇਤੀ ਲੱਗੜੀ ਡੋਰੀ, ਨਾਨਕ ਅੰਗ ਛੇਤੀ ਬਨ ਗਾਈ। ਬੜਾ ਪਿਆਰਾ ਪ੍ਰਮਾਣ ਹੈ। ਕਹਿੰਦੇ ਇੱਕ ਅੰਨਾ ਵਾ, ਦੂਜਾ ਜੰਗਲ ਏ, ਤੀਜਾ ਹਨੇਰਾ ਹੋ ਗਿਆ, ਚੌਥਾ ਲੋਕਾਂ ਦੀਆਂ ਰੋਣ ਵਾਲਿਆਂ ਦੀਆਂ ਕੂਕਾਂ ਮੇਰੇ ਕੰਨਾਂ ਵਿੱਚ ਪੈਂਦੀਆਂ ਨੇ, ਮੈਂ ਕਿਤੇ ਜੰਗਲ ਵਿੱਚੋਂ ਨਿਕਲ ਸਕਾਂਗਾ? ਆਵਾਜ਼ ਆ ਗਈ ਆਪਣੇ ਗੁਰੂ ਦਾ, ਲੜ ਪਕੜ ਲੈ, ਤੈਨੂੰ ਇਸ ਭਿਆਨਕਰ ਜੰਗਲ ਵਿੱਚੋਂ ਵੀ ਕਰ ਦੇਵੇਗਾ। ਕਹਿ ਲੱਗੇ ਪੈਸੇ ਛੇਤੀ ਲੱਗੜੀ ਡੋਰੀ, ਨਾਨਕ ਅੰਨ ਛੇਤੀ ਬਨ ਗਾਹੀ। ਸਾਹਿਬ ਕਿਹਨੇ ਸੁਣਿਆ ਅੰਧੇ ਪਾਵੇ ਰਾਹ, ਜਿਹੜੇ ਨਾਮ ਨੂੰ ਸੁਣਦੇ ਨੇ, ਸੁਣਨ ਵਾਲੇ ਆਤਮਕ ਤੌਰ ਤੇ ਅੰਨਿਆਂ ਨੂੰ ਵੀ ਰਸਤਾ ਮਿਲ ਗਿਆ। ਕਹਿਣ ਲੱਗੇ ਸੁਣਿਆ, ਜਦੋਂ ਨਾਮ ਨੂੰ ਸੁਣਿਆ, ਹਾਤ ਹੋਵੇ ਅਸਗਾਹ, ਅਸਗਾਹ ਦਾ ਅਰਥ ਹੈ ਡੂੰਘਾ, ਇਹ ਸੰਸਾਰ ਸਮੁੰਦਰ ਡੂੰਘਾ, ਹਾਤ ਹੋਵੇ ਦਾ ਅਰਥ ਇਹ ਹਾਸਲਾ ਹੋ ਜਾਂਦਾ, ਜਿਹੜਾ ਸਮੁੰਦਰ ਸਾਰਿਆਂ ਨੂੰ ਡੋਬਦਾ। ਜਦੋਂ ਤੂੰ ਨਾਮ ਜਪੇਗਾ ਤੇਰੇ ਲਈ ਗਿੱਟੇ ਗਿੱਟੇ ਪਾਣੀ ਹੋ ਜਾਏਗਾ, ਤੈਨੂੰ ਇਹ ਡੋਬ ਨਹੀਂ ਸਕਦਾ। ਹਾਥ ਹੋਵੇ ਅਸਗਾਹ, ਤੇਰਾ ਜਿਹੜਾ ਹੱਥ ਹੈ ਇਹਦਾ ਮਤਲਬ ਤੂੰ ਡੂੰਘੇ ਸਮੁੰਦਰ ਦਾ ਥਾਂ ਪਾ ਲਵੇਗਾ। ਵਾਕਈ ਸਾਹਿਬ ਨੇ ਬਾਣੀ ਵਿੱਚ ਕਿਹਾ ਨਿਰਧਨ ਕੋ ਧਨ, ਅੰਧਲੇ ਕੋ ਟਿਕ, ਮਾਤ ਦੂਜ ਜੈਸੇ ਬਾਲੇ, ਸਾਗਰ ਮੈਂ ਬੋਤ ਪਾਇਓ ਹਰ ਨਾਨਕ, करी कृपा कृपाले यही जड़ी नदी डोबदी है। साहब कहते नदी तरंदड़ी मेंढा खोज ना खुंभ है। हुण वह जरा समुद्र डोबदा सतगुरु कहते मेरा पैर भी नहीं डुबदा पाया। क्यों नहीं डुबदा? मंज मुहब्बत तेरी मेरे हिरदे विच तेरे नाम की आवाज सुनाई जाती है ते जेड़े नाम सुनते ने उन्होंने भवजल डोबदा नहीं हुंदा। सुने हाथ होवै असबाह जेड़ा ए समुंदर सब नू डोबदा। फिर सिख कहिंदा दीन दयाल भरोसे तेरे क्योंकि नाम सुन लिया सब परिवार चढ़ाया बेड़े। ए दुनिया नू डोबदा है ते साहब गुरु नानक साहब जी कहिंदे ने नहीं डुबण दा कारण एवें नाम नहीं जपदे। जदों कोई नाम जपदा ते फिर गुरु ग्रंथ साहब जी कहिंदे ने बाणी अंदर बचन करदे ने कि मेरे दातिया के लम्मी लम्मी नदी वह कंधी केरा वेत बेड़े नू कपर क्या करे जा पातन रह सुचेत। जदों नाम सुनिया सुनिया हाथ होवै असगाह सुन नाल संसार समुंदर भी नीवा हो गया। वाकई ठीक है। मैं अज एक सिख विद्वान नू पढ़िया वो कहिंदा है कि जदों कोई नाम सुनदा साडा इतिहास है शेरे पंजाब ने अटक दरिया पार किया सब नू पता है। उन्हें अरदास की वह विद्वान लिखदा ओदे मुख ते पौड़ी सी कि गुरु नानक साहब जी जे तुसी कहिंदे हो सुन नाल संसार समुंदर कदी नहीं डुबदा ते अज तेरा सिख तुरिया ते अटक तेरे सिख नू कदी रोड़ नहीं सकदा। एदा मतलब एक भावना है सुन नाल गुरु संसार समुंदर तो तार दिंदा। फिर कहिंदे ने जिदे कोल गुण आ गए ओ शेखां पीरां ते पातशाहां तो उच्चा हो गया। जिन्हें सुन लिया उस अंधे नू राह मिल गया जिस नू राह मिल गया ओनू समुंदर ने भी राह दे दिता ते जिन्हां नू दरिया ते समुंदर राह दे दन फिर ओ भगत बन जांदे नी ते जिहड़े भगत बन जाण फिर कहिंदे ने नानक भगतां सदा विगास। उहनां दे मन विच खेड़ा सुनिया दुख पाप का नाश नाम सुन नाल दुखां ते पापां दा नाश हो जांदा है। गुरु कृपा करे मैं चार पौड़ियां दी फिर अर्ज करदिआं कि जदों आपां एकाग्रता नाल नाम सुणांगे सुन नाल अंदर गुण आउणगे सुन नाल देवतिआं तों पदवी उच्ची हो जाएगी सुन नाल सत संतोख आ जाएगा। साहिब ने गुरु ग्रंथ साहिब च तीन गल्लां कीतीआं ने सुनना फिर मनना ते फिर निध्यासन। निध्यासन दा अर्थ है अपने जीवन विच उहनूं कमा लैणा। पहला सुन लैणा सुनना हिरदे नाल फिर ओनू मन लेना भी जो गुरु कहिंदा है सच है ते मनन तो बाद फिर कमाई करनी। अगे कल नू साहिब ने मनन दी गल शुरू करनी है एदी विचार आपां फिर करांगे। धन गुरु नानक साहिब मेहर कर सानू भी नाम सुन दी दात बख्श दे असी भी अवगुणा तो उपर उठ गुणा नू ग्रहण कर सकीए। वाहेगुरु जी का खालसा वाहेगुरु जी की फतेह।